ਦੇਖੋ ਸਾਡੀ ਅਰਦਾਸ ਦੀ ਆਰੰਭਤਾ एक ओंकार वाहिगुरु जी की फतेह तो हुई ते आज गुरु की कृपा दे नाल हजूर ने आप ए सेवा ली। इस दी समाप्ति ए दी संपूर्णता भी इसे पवित्र शब्द नाल होनी है कि वाहिगुरु जी का खालसा वाहिगुरु जी की फतह। आरंभता भी फतेह तो है, ए दी संपूर्णता भी फतेह तो है। आओ अज तीकरा असी हुण कुछ समा पहला ही सैन होजे गुरु घर विखे जो दोहरे असी पढ़ने हाँ उन्हां संबंधी विचार अर्ज करके आया हाँ। असी पंछी चात जिथों अरदास शुरू की सी उस तो लैके संखेप जी सारी विचार करनी है। आप जितने भी खजूर दी चरण शरण विच इकत्र होए हो करनी वाले आए बैठे हो एक असीस बख्शो के हे धन गुरु ग्रंथ साहिब सच्चे पातशाह मेहर करो ए अरदास दी व्याख्या केवल शब्दां तक सीमित ना रह जाए, ए केवल कथई ना बन के रह जाए। तुसी मेहर करो साडी अरदास प्रवान करके अपनी चरण शरण विच सानू रख लो। अरदास दा साकार रूप किते आपां देख सकीए करो कृपा साध संगत जी। विचार आरंभ करन तो पहला गुरु बख्शी फतेह प्रवान करो जी। वाहे गुरु जी का खालसा वाहे गुरु जी की फतेह। एक एक शब्द असी अरदास दा यत्न कीता है कि धन गुरु नानक साहब कृपालू दी मेहर नाल कई कई दिन एक एक शब्द ते रोक के विचार हजूर ने कराई। हुणे अर्ज करके आया वां कि सिख दी अरदास दी संपूर्णता जदों हुंदी है उस नूं थोड़ा जिहा संखेप विच कह के अगे तुरना है। इस दी आरंभता कदों है ते इहदी संपूर्णता कदों है। सिख अरदास जदों भी करदा है भावें ओ अपने घर दे किसे काज लई अरदास करे भावें ओ पंथक कारज नूं मुख रख के अरदास करे भावें ओ किसे दुनियावी कारज नूं मुख रखे भावें संगती रूप विच करे ते चाहे ओ शख्सी रूप विच अरदास करे इस दी अरदास दी संपूर्णता ही तां होणी है जदों एदी जबान तो एदी रचना तो ए शब्द निकलणगे कि नानक नाम चढ़दी कला तेरे भाणे सरबत दा भला। सिख दी संपूर्णता ही सरबत दे भले ते हुंदी कि हे मेरे मालक नाम दी दात दे। नाम विच चढ़दी कला है ते जिस नूं चढ़दी कला मिल जाए ओनू भाणा मनन दी जाच आउंदी है। जिहड़ा भाणे विच रहण दी जाच सिख लै सच जाणो ओ परोपकारी सरबत दा भला लोचदा है। उस तों बाद असी फतेह बुला के दोहरा पढ़ने मैं अर्ज करके आया। इस दोहरे विच देखो जो श्री अकाल तख्त साहिब ते पढ़िया जांदा है इस दोहरे दीयां पहलियां चार पंक्तियां ज्ञानी ज्ञान सिंह होणा दे लिखे हुए पंथ प्रकाश विचों ने ते अखीरले जिहड़े सी दोहरा पढ़ने आ राज करेगा खालसा आकी रहे ना कोए ख्वार होए सा मिलेंगे बचे शरण जो होए। ये भाई साहब भाई नंद लाल जी ये उन्हां दी रचना विचों है ते डॉक्टर गंडा सिंह उन्हां ने जो भाई नंद लाल ग्रंथावली उन्हां दी बाणी एक थां ते एकत्र कीती उस ग्रंथ विच उन्हां ने अखीर ते ये दोहरा दिता है। ये इकल्ला ही है कि राज करेगा खालसा वाह। उस तो अगे जदों असी अरदास संपूर्ण करने हैं जयकारा गजाया जांदा है ते फतेह बुलाई जांदी है। दो शब्द असी होर वरतने हैं पर मैं इन्हां वल जाण तो पहला आप जी दे चरणां विच बेनती करनी चाहना वा कि अरदास दी आरंभता कदों तो है। भावें ये आरंभ विच क्या है पर अज असी इहदी संपूर्णता इस विचार दी करन वल चले हैं। सब तो पहली गल कि गुरु ग्रंथ साहिब विच जो अरदास शब्द आया है इस दी आरंभता बारे झाती मारीए ते अरदास दी आरंभता तां मनुख दे अपने जन्म तो पहला तो है। دیکھو ارداس جدو اسی ہن کرنے ہیں جنم لین تو بعد کیول ارداس نہیں تن گرو گرنتھ صاحب کرپالو جی وچ گرو نانک صاحب دے بچن نے کہ منوکھ نے اپنے جنم تو پہلا ارداس شروع کیتی ہے تے سچ جانو اوتھے ارداس دے شبد اے نہیں سن اوتھے ارداس دے شبد آ سنساری نہیں او ارداس کدو شروع ہوئی تے کیویں بندے نے کیتی تن گرو نانک صاحب جی کہندے نے کدی چیتا کر اے حضور دے بچن نے کہ جدوں ہر پرانی ماتر کلا سکھ نہیں شبد ارد کر رہا منوکھ ہر منوکھ جدا جنم ہویا ہے انہیں اپنی ارداس دی ارمبتا اپنے جنم تو پہلا ماتا دی کوکھ وچ ماتا دے ادھر بھی شروع کیتی سی پر اوتھے ارداس وچ اے دی مانگ کھان دی نہیں سی اوتھے ارداس وچ اے دی مانگ پان دی نہیں اوتھے ارداس وچ اے دی مانگ دنیا دے پدارتھاں دی نہیں اوتھے کیول اکو ارداس سی کہ اے میرے مالکا مینوں اس اگ وچوں ہتھ دے کے رکھ لیں تے کرپا کریں جیڑی لیو مینوں خون ملی اے اے جنم تو بعد بھی لیو میری کدی ٹوٹے حقیقت ہے کہ گرو گرنتھ صاحب دی بانی وچ حضور نے اس پوتر بچن نوں پہریاں دے وچ درج کیتا ہے تے اسی اے شبد پڑھنے ہاں کہ پہلا پہر رہن کے بن جا رہا مترا حکم پیا گرباس ارداس شبد ول صرف دھیان دینا کہ پہلا پہر رہن کے بن جا رہا مترا حکم پیا گرباس ارد تپ انتر کرے بن جا رہا مترا اگلی تو کے خسم چھتی ارداس اوتھے جو تو ارد تپ کرنا ہے تے اپنے مالک اپنے خسم دے چرنا وچ ارداس کیتی تے اس توک نے سانو رکن لی کیا کہ بندیاں کہ جیڑی ارداس تو ہون کرنی چاہنا ہے اے مدتا پہلا ماتا دے ادھر وچ ارداس کیتی ہے پر حیرانگی دی گل او کیتی کوئی ارداس جنم تو بعد کوئی کروڑا وچو ایک ادا کرنی والا کر سکتا ہے باقی تا کیول شبد ہی دہرائے جاندے او ارداس کیسی ہے جنوں حضور نے کیا کہ پہلا پہرا رہن کے بن جا رہا مترا حکم پیا گرباس ارد تپ انتر کرے بن جا رہا مترا خسم سیتی ارداس خسم سیتی ارداس وکھانا ارد دھیان لیو لاگا نام مرجاد آیا کل پیتر بوڑ جاسی نانگا جیسی قلم بڑی ہے مستک تیسی جیڑے پاس کہو نانک پرانی پہلا پیر حکم پیا گرباس ماتا دے ادھر بھی جو حکم سی ہو دا او دے انسار انہیں ارداس کیتی میں ارد کیتی اوتھے ارداس دی شبداولی نہیں اوتھے ارداس اندر دی ایک لب سی جڑا کھن کھن ایک لگاتار مالک دا چنتن کری جانا تے او دی ارداس اے سی کئی کارن کہ جدو اسی ارداس کرنے ہاں تے پرت پرت کے ارداسیا سانو کہندا ہے دھیان دھر کے بولو جی واہگرو او چیتے کرانا چاہندا ہے کتے اے شبد تینو وار وار سن کے او لب تیری کتے لگ جائے جیڑی ماتا دے ادھر بھی تو ارداس کردا ہوندا سی وہ وار وار دھیان دواندا ہے کہ دھیان دھر پھر بول تو واہگرو دا نام صاحب تن گرو گرنتھ صاحب کہندے نے او ارداس بھی شبد نہیں تے اج بھی اسی چاتی ماریے ارداس تا آتما دی پکار ہے ارداس تا اندر دی بے بلتا ہے جس دن ارداس شروع کیتی سی اس دن اخری ارتھ ارض کی پیشن تے اج بھی او سمپورنتا تے دورانے چان پاویں میں ایک سنتھان تے ارض بھی کرایا ارداس شبد گرو گرنتھ صاحب جو آیا ہے اے چار اکھراں دا سمیل ہے اے شبد چار اکھراں وچوں بنیا اے نے ایڑا رارا ددا تے سسا ارداس ہے کی صاحب نے کیا اے چار اکھر لے گرمکھی لپی وچ لکھ دیا ایڑا رارا ددا ددے نو کنا تے سسے نو سیاری پر تکو اسی شبد ارداس ہی پڑھنے انہاں چار اکھراں دے ارتھ جڑے نے او اینے پاک پورت نے کہ ارداس کرن والا میں کہنا انہاں چار اکھراں نو گھٹ کے پلے بن لے تے اینو سمجھ پے جائے جدے چرناں وچ میں چکیاں واں وہ دے کل کنیاں کو برکتاں پہلی بینتی انہاں نے اخری ارتھ کیتے نے جویں آپاں اخری ارتھ کرنے ہیں اسی طرح سجن نے کیتے نے کہ ارداس دے پہلا اکھر ہے ایڑا دوجا اکھر ہے رارا تیجا اکھر ہے ددا ਤੇ ਚੌਥਾ ਅੱਖਰ ਹੈ ਸੱਸਾ। ਉਹ ਲਿਖਦੇ ਨੇ ਕਿ ਐੜੇ ਦਾ ਅਰਥ ਹੈ ਕਿ ਭਾਵੇਂ ਆਪਾਂ ਸ਼ਬਦ ਵਰਤਨੇ ਆ ਉੱਚੀ ਉੱਚੀ ਬੋਲ ਕੇ, ਪਰ ਇਹ ਗੱਲ ਕਦੀ ਵੀ ਭੁੱਲੀ ਨਾ, ਜਦੋਂ ਅਰਦਾਸ ਕਰਨ ਚੱਲੇ ਅਰਦਾਸ ਕਰਨਾ ਤਾਂ ਆਪਣੇ ਦਿਲ ਦੀ ਪਟਾਰੀ ਨੂੰ ਖੋਲਣਾ ਹੈ, ਅਰਦਾਸ ਕਰਨਾ ਤਾਂ ਆਪਣੇ ਅੰਦਰ ਦੇ ਕਵਾੜ ਖੋਲਣੇ ਨੇ, ਤੇ ਜੇ ਤੂੰ ਬਾਹਰੋਂ ਮੰਗ ਕੁਝ ਹੋਰ ਰੱਖੇ ਤੇ ਅੰਦਰ ਤੇਰਾ ਕੁਝ ਹੋਰ ਚਾਹੁੰਦਾ ਹੋਵੇ, ਇਹ ਕਦੀ ਵੀ ਭੁੱਲੀ ਨਾ। ਐੜੇ ਦਾ ਅਰਥ ਹੈ ਅੰਤਰਜਾਮੀ, ਤੂੰ ਸ਼ਬਦ ਭਾਵੇਂ ਬੋਲ ਨਾ ਬੋਲ, ਸੱਚ ਜਾਣੀ ਜੋ ਕੁਝ ਤੇਰੇ ਖਿਆਲ ਅੰਦਰ ਨੇ, ਮੇਰਾ ਮਾਲਕ ਤੇਰੇ ਅੰਦਰ ਦੀਆਂ ਜਾਣਨ ਵਾਲਾ ਹੈ। ਪਹਿਲੇ ਅਰਦਾਸ ਦੇ ਅੱਖਰ ਐੜੇ ਦਾ ਅਰਥ ਹੈ ਉਹ ਅੰਤਰਜਾਮੀ ਹੈ, ਤੇ ਦੂਜਾ ਸ਼ਬਦ ਉਹਨਾਂ ਵਰਤਿਆ ਹਜ਼ੂਰ ਨੇ ਰਾਰਾ। ਹੁਣ ਰਾਰੇ ਦਾ ਅਰਥ ਕੀ ਹੈ? ਅਰਜ਼ ਕੀਤੀ ਸੀ ਕਿ ਅੰਤਰਜਾਮੀ ਤਾਂ ਕਈ ਮਿਲ ਸਕਦੇ ਨੇ, ਸਾਧਨਾ ਕੀਤੀ ਜਾ ਸਕਦੀ ਹੈ, ਰਿਧੀਆਂ ਸਿੱਧੀਆਂ ਵਿੱਚੋਂ ਇੱਕ ਇਹ ਵੀ ਰੱਬ ਦੀ ਦਿੱਤੀ ਕੋਈ ਤਾਕਤ ਹੈ ਕਿ ਬੰਦਾ ਕਿਸੇ ਦੇ ਅੰਦਰ ਨੂੰ ਪੜ ਸਕਦਾ। ਤੇ ਅਗਲਾ ਬਚਨ ਹੈ ਕਿ ਕੇਵਲ ਉਹ ਅੰਤਰਜਾਮੀ ਨਹੀਂ, ਤੂੰ ਧਰਤੀ ਦੇ ਕਿਸੇ ਹਿੱਸੇ ਵਿੱਚ ਵੀ ਚਲਾ ਜਾਈ ਤੇ ਗੁਰੂ ਕੇ ਸਿੱਖਾ ਇਹ ਕਦੀ ਭੁੱਲੀ ਨਾ। ਰਾਰਾ ਕਹਿੰਦਾ ਉਹ ਹਰ ਥਾਂ ਤੇ ਤੇਰੀ ਰਖਵਾਲੀ ਕਰੇਗਾ, ਜਿੱਦਣ ਰੱਖਿਆ ਦੀ ਲੋੜ ਪਈ ਉਦਣ ਵੀ ਪੁਕਾਰ ਕਰੀ, ਕਿਉਂਕਿ ਉਸ ਅੰਤਰਜਾਮੀ ਨੇ ਤੈਨੂੰ ਰੱਖ ਲੈਣਾ। ਜੇ ਅੰਦਰ ਦੀਆਂ ਜਾਣਦਾ ਤੇ ਹਕੀਕਤ ਵਿੱਚ ਉਹ ਸਾਰੀਆਂ ਥਾਵਾਂ ਤੇ ਤੇਰੀ ਰੱਖਿਆ ਵੀ ਕਰੇਗਾ। ਅਰਦਾਸ ਦੇ ਅਰਥ ਰਿਪੀਟ ਕਰ ਰਿਹਾ ਵਾਂ, ਐੜਾ ਅੰਤਰਜਾਮੀ ਹੈ, ਰਾਰੇ ਦਾ ਅਰਥ ਉਹ ਰਖਵਾਲਾ ਹੈ, ਤੇ ਸਾਹਿਬ ਨੇ ਬਾਣੀ ਵਿੱਚ ਵੀ ਬਚਨ ਕੀਤੇ ਨੇ ਉਹ ਅੰਤਰਜਾਮੀ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਅਸੀਂ ਰੋਜ਼ ਬੇਨਤੀ ਕਰਨੇ ਆ ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਅੰਤੂ ਅੰਤਰਜਾਮੀ ਹੈ, ਅੰਦਰ ਨੂੰ ਜਾਣਨਾ। ਤੇ ਰਾਰੇ ਦੇ ਅਰਥ ਨੇ ਕਿ ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕੇ ਹਾ ਕਾੜਾ ਜੀਓ। ਅਗਲਾ ਸ਼ਬਦ ਅਸੀਂ ਪੜ੍ਹਨੇ ਆ ਦੱਦਾ। ਮਨੁੱਖ ਇਸੇ ਕਰਕੇ ਅਰਦਾਸ ਕਰਦਾ, ਕੋਈ ਤਾਂ ਆਪਣੀ ਹਿਫਾਜ਼ਤ ਲਈ ਰੱਖਿਆ ਲਈ ਅਰਦਾਸ ਕਰਦਾ, ਕੋਈ ਦੁਨੀਆਂ ਦੇ ਪਦਾਰਥਾਂ ਲਈ ਮੰਗਦਾ, ਦਾਤਾਂ ਲਈ ਅਰਦਾਸ ਕਰਦਾ। ਸਾਹਿਬ ਕਿੰਨੇ ਐੜਾ ਅੰਤਰਜਾਮੀ ਹੈ, ਰਾਰੇ ਦਾ ਅਰਥ ਉਹ ਰਖਵਾਲਾ ਹੈ, ਤੇ ਦੱਦੇ ਦਾ ਅਰਥ ਹੈ ਇਹ ਕਦੀ ਵੀ ਭੁੱਲ ਨਾ। ਅਰਦਾਸ ਦਾ ਦੱਦਾ ਅੱਖਰ ਕਹਿ ਰਿਹਾ ਕਿ ਜਿਸ ਵੀ ਦਾਤ ਦੀ ਤੈਨੂੰ ਲੋੜ ਪਏ, ਮਾਲਕ ਦੇ ਚਰਨਾਂ ਵਿੱਚ ਆ ਕੇ ਪੁਕਾਰ ਕਰੀ। ਇਸ ਦਾਤੇ ਦੇ ਘਰ ਵਿੱਚ ਦਾਤਾਂ ਦਾ ਭੰਡਾਰਾ ਨਹੀਂ, ਬਸ ਅਰਦਾਸ ਕਰਕੇ ਤੈਨੂੰ ਝੋਲੀ ਫੈਲਾਉਣ ਦੀ ਜਾਚ ਆ ਜਾਏ। ਦੱਦੇ ਦਾ ਅਰਥ ਹੈ ਦਾਤਾਰ। ਹਜ਼ੂਰ ਨੇ ਤਾਂ ਪੱਟੀ ਲਿਖਦਿਆਂ ਇਹ ਸ਼ਬਦ ਵੀ ਵਰਤ ਦਿੱਤੇ ਕਿ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਣ ਹਾਰ, ਦਿੰਦਾ ਤੋਟ ਨਾ ਆਵੀ ਅਗਣਤ ਭਰੇ ਭੰਡਾਰ। ਕਿਰਪਾਲੂ ਜੀ ਨੇ ਸ਼ਬਦ ਵਰਤੇ ਕਿ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਜਿਸ ਦਾ ਦਿੱਤਾ ਖਾਵਣਾ ਸ਼ਬਦ ਤੱਕ ਵਰਤੇ। ਕਹਿਣ ਲੱਗੇ ਉਹ ਵੇ ਦੱਦੇ ਦਾ ਅਰਥ ਉਹ ਦਾਤਾਰ ਹੈ, ਸਭ ਨੂੰ ਦਾਤਾ ਦੇਣ ਵਾਲੇ ਨੇ, ਐੜਾ ਅੰਤਰਜਾਮੀ ਹੈ, ਰਾਰੇ ਦਾ ਅਰਥ ਉਹ ਰਖਵਾਲਾ ਹੈ, ਦੱਦੇ ਦਾ ਅਰਥ ਉਹ ਦਾਤਾਂ ਵੰਡਣ ਵਾਲੇ ਦਇਆ ਦੇ ਭੰਡਾਰ ਨੇ। ਤੇ ਅਗਲਾ ਬਚਨ ਅਸੀਂ ਪੜ੍ਹਨੇ ਆ ਸੱਸਾ। ਚਾਰ ਹੀ ਅੱਖਰ ਨੇ। ਸੱਸੇ ਦਾ ਅਰਥ ਹੈ ਕਿ ਇਹ ਮਨਾ ਕਿ ਇਸ ਦੁਨੀਆਂ ਵਿੱਚ ਜਦੋਂ ਤੂੰ ਕਿਸੇ ਪੱਖ ਤੋਂ ਡਿੱਗ ਪਿਓ, ਇੱਥੇ ਡਿੱਗੇ ਨੂੰ ਲਤਾੜਨ ਵਾਲੇ ਬੜੇ ਮਿਲਣਗੇ, ਡਿੱਗੇ ਨੂੰ ਰੋਲਣ ਵਾਲੇ ਬੜੇ ਮਿਲਣਗੇ। ਕਿਤੇ ਡਿੱਗਿਆ ਹੋਇਆ ਵੀ ਤੂੰ ਅਰਦਾਸ ਕਰ ਦਈ, ਤੇਰੇ ਆਪਣੇ ਵੀ ਜਦੋਂ ਸਹਾਰਾ ਛੱਡ ਜਾਣਗੇ। ਸੱਚ ਜਾਣ ਸੱਸੇ ਦਾ ਅਰਥ ਹੈ ਸਹਾਰਾ, ਜਿਹਦਾ ਕੋਈ ਵੀ ਸਹਾਰਾ ਨਾ ਰਹੇ, ਅਰਦਾਸ ਉਹਦਾ ਸਹਾਰਾ ਬਣ ਜਾਂਦੀ। ਇਹ ਅਰਦਾਸ ਦੇ ਚਾਰ ਅੱਖਰ ਸੀ, ਰੋਜ਼ ਵਰਤਨੇ ਆ, ਰੋਜ਼ ਪੜ੍ਹਨੇ ਆ। ਉਹ ਅੰਤਰਜਾਮੀ ਨੇ, ਉਹ ਰਖਵਾਲੇ ਨੇ, ਉਹ ਦਾਤਾਂ ਦੇਣ ਵਾਲੇ ਨੇ। ਸੱਸੇ ਦਾ ਅਰਥ ਹੈ, ਹਰ ਵਿਦਵਾਨ ਨੇ ਆਪਣੇ ਢੰਗ ਨਾਲ ਅਰਥ ਕੀਤੇ, ਸੱਸੇ ਦਾ ਅਰਥ ਉਹ ਸਹਾਰਾ ਦੇਣ ਵਾਲੇ ਨੇ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਕਿ ਜਿਹੜੀ ਜਨਮ ਤੋਂ ਪਹਿਲਾਂ ਅਰਦਾਸ ਕੀਤੀ ਏ, ਕਿਤੇ ਆਦਮੀ ਨੂੰ ਇਹ ਅਰਦਾਸ ਮਨੁੱਖ ਨੂੰ ਪਰਤ ਕੇ ਫਿਰ ਕਰਨ ਦੀ ਜਾਚ ਆ ਜਾਏ। ਤੇ ਸੱਚ ਜਾਣੋ ਜਿੰਨੇ ਸ਼ਬਦ ਬਾਣੀ ਅਸੀਂ ਪੜ੍ਹਨੇ ਆ, ਪਰ ਇਹ ਕਰਕੇ ਵੀ ਸਾਡੀ ਅਰਦਾਸ ਸਾਨੂੰ ਅਰਦਾਸ ਕਰਨ ਦੀ ਯੁਗਤ ਆ ਜਾਏ। ਕਈ ਵਾਰੀ ਸਾਡੇ ਸ਼ੰਕੇ ਹੁੰਦੇ ਨੇ ਕਿ ਅਰਦਾਸ ਕਰਾਂਗੇ ਪਰ ਸ਼ੰਕਾ ਗ੍ਰਸਤ ਹੋ ਕੇ, ਕਹਿ ਦਿਆਂਗੇ ਅਰਦਾਸ ਕੀਤੀ ਏ ਪਰ ਅੰਦਰ ਵਾਲਾ ਮਨਵਾ ਮੰਨਣ ਲਈ ਤਿਆਰ ਨਹੀਂ। ਅਰਦਾਸ ਵਿੱਚ ਦੋ ਸ਼ਬਦ ਹੋਰ ਆਪਣੇ ਚੇਤੇ ਰੱਖੀਏ, ਅਰਦਾਸ ਆਸ ਤੇ ਵਿਸ਼ਵਾਸ। ਦੇਖੋ ਜਿਸ ਨੇ ਆਸ ਅਰਦਾਸ ਕਰਨੀ ਹੈ ਉਹ ਦੂਜਾ ਸ਼ਬਦ ਵਿਸ਼ਵਾਸ ਕਰਕੇ ਆਵੇ। ਜੇ ਵਿਸ਼ਵਾਸ ਨਹੀਂ ਤੇ ਅਰਦਾਸ ਦੇ ਅਰਥ ਕੀ? ਕਹਿਣ ਲੱਗੇ ਅਰਦਾਸ ਦੇ ਨਾਲ ਵਿਸ਼ਵਾਸ ਚਾਹੀਦਾ ਹੈ, ਤੇ ਜਿਸ ਦਿਨ ਤੇਰੇ ਕੋਲ ਵਿਸ਼ਵਾਸ ਹੋਵੇ ਤੇ ਇੱਕ ਆਸ ਨਾਲ ਬਹਿ ਜਾਏ ਕਿ ਜੋ ਮੈਂ ਪੁਕਾਰ ਕੇ ਆਇਆ ਮੇਰੀ ਅਰਦਾਸ ਜ਼ਰੂਰ ਸੁਣੀ ਜਾਏ। ਸ਼ੰਕੇ ਵਾਲਾ ਮਨ ਉਹਦੀ ਪੁਕਾਰ ਕਿਤੇ ਸੁਣੀ ਜਾਣੀ? ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਜਨਮ ਤੋਂ ਪਹਿਲਾਂ ਤੂੰ ਅਰਦਾਸ ਸ਼ੁਰੂ ਕੀਤੀ, ਵਰਤਮਾਨ ਵਿੱਚ ਵੀ ਅਰਦਾਸ ਕੀਤੀ, ਅਸੀਂ ਮੰਗਾਂ ਲਈ ਵੀ ਅਰਦਾਸ ਕੀਤੀ ਜਿਹੜੀਆਂ ਵਿਚਾਰੀਆਂ ਨੇ, ਪਰ ਇੱਕ ਗੱਲ ਬਾਬਾ ਸੁੰਦਰ ਜੀ ਦੀ ਉਹ ਮੈਂ ਆਪ ਜੀ ਦੇ ਸਮਕਸ਼ ਜ਼ਰੂਰ ਰੱਖਣੀ ਚਾਹੁੰਦਾ। ਅਸੀਂ ਰਾਮਕਲੀ ਸੱਦ ਪੜ੍ਹਨੇ ਹਾਂ, ਮੇਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਦੇਖ ਜਨਮ ਤੋਂ ਪਹਿਲਾਂ ਅਰਦਾਸ ਤੂੰ ਕੀਤੀ, ਉੱਥੇ ਸ਼ਬਦ ਕੋਈ ਨਹੀਂ ਸਨ। ਮਾਂ ਨੇ ਅਰਦਾਸ ਨਹੀਂ ਕੀਤੀ ਕਿ ਮੇਰੇ ਪੁੱਤਰ ਦੀ ਰੱਖਿਆ ਕਰੋ, ਮਾਂ ਨੂੰ ਤਾਂ ਕੇਵਲ ਚਾਹ ਹੈ ਕਿ ਮੇਰੀ ਕੁੱਖ ਵਿੱਚ ਮੇਰਾ ਬੱਚਾ ਪਲ ਰਿਹਾ ਹੈ। ਬਾਪ ਨੇ ਅਰਦਾਸ ਨਹੀਂ ਕੀਤੀ ਕਿ ਇਹਨੂੰ ਅੱਗ ਵਿੱਚੋਂ ਬਚਾਓ, ਸਾਥ ਸੰਬੰਧੀਆਂ ਨੇ ਅਰਦਾਸ ਨਹੀਂ ਕੀਤੀ ਕਿ ਇਹਨੂੰ ਅੱਗ ਵਿੱਚੋਂ ਬਚਾਓ। ਸੱਚ ਜਾਣੋ, ਜਨਮ ਤੋਂ ਪਹਿਲਾਂ ਅਰਦਾਸ ਬੰਦਾ ਆਪਣੀ ਆਪ ਕਰਦਾ ਹੈ ਤੇ ਮਰਨ ਤੋਂ ਬਾਅਦ ਇਹਦਾ ਭਾਈਚਾਰਾ ਇਕੱਠਾ ਹੋ ਕੇ ਅਰਦਾਸ ਕਰਦਾ ਹੈ। ਇਹਦੀ ਸ਼ੁਰੂਆਤ ਵੀ ਅਰਦਾਸ ਹੈ ਤੇ ਇਹਦੀ ਸਮਾਪਤੀ ਵੀ ਅਰਦਾਸ ਹੈ। ਹਕੀਕਤ ਤੇ ਮੈਂ ਬਾਣੀ ਵਿੱਚੋਂ ਅਰਜ਼ ਕਰਨੀ ਚਾਹੁੰਦਾ, ਸ਼ੁਰੂਆਤ ਆਪਣੇ ਕੋਲੋਂ ਸੀ ਤੇ ਚਲਾਣਾ ਕਰ ਗਿਆ, ਲੋਕ ਅਰਦਾਸ ਕਰਨ ਆ ਗਏ, ਸਤ ਸੰਗੀ ਅਰਦਾਸ ਕਰਨ ਆਏ, ਭਾਵੇਂ ਅਸੀਂ ਉਹ ਸ਼ਬਦ ਵਰਤਨੇ ਆ ਕਿ ਅਰਦਾਸ ਵਿੱਚ ਕਹਿੰਦੇ ਆ ਅੱਜ ਅੰਤਮ ਅਰਦਾਸ ਹੈ, ਤੇ ਸ਼ਬਦ ਪੜੇ ਜਾਂਦੇ ਨੇ ਕਿ ਦਿਓ ਸੱਜਣ ਆਸੀਸੜੀਆਂ ਜੋ ਹੋਵੇ ਸਹਿਬ ਸੋ ਮੇਲ, ਪਰ ਇਹ ਕਦੀ ਭੁੱਲੀਏ ਨਾ ਅਰਦਾਸ ਦਾ ਭਾਵ ਕੇਵਲ ਭੈਣ ਭਰਾਵਾਂ ਦੇ ਇਕੱਠੇ ਹੋ ਕੇ ਪੁਕਾਰਨ ਦਾ ਨਾਮ ਨਹੀਂ। ਕਿਹੜੇ ਸੱਜਣ ਦੀ ਅਰਦਾਸ ਸੁਣੀ ਜਾਏਗੀ? ਗੁਰੂ ਕੇ ਸਿੱਖੋ, ਉਹ ਸੱਜਣ ਅਰਦਾਸ ਕਰੇ ਜਿਹਦੀ ਰੱਬ ਦੇ ਦਰਗਾਹ ਤੱਕ ਚੱਲਦੀ ਹੋਵੇ। ਉਹਨੂੰ ਸਾਹਿਬ ਨੇ ਕਿਹਾ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਉਹ ਸੱਜਣ ਕੌਣ ਹੈ? ਉਹਨੂੰ ਸਾਹਿਬ ਨੇ ਕਿਹਾ, ਕਹਿਣ ਲੱਗੇ ਕਿ ਨਾਨਕ ਕੱਚੜਿਆਂ ਸਿਉਂ ਤੋੜ। ਇਹੋ ਜਿਹਾ ਸੱਜਣ ਸੰਤ ਪੱਕਾ ਮਿਲੇ ਕਿ ਜੇ ਇੱਥੇ ਬੋਲੇ ਤੇ ਰੱਬ ਦੀ ਦਰਗਾਹ ਵਿੱਚ ਉਹਦੀ ਸੁਣੀ ਜਾਏ ਤੇ ਸੁਣੀ ਜਾਂਦੀ ਹੈ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਜਾ ਕਾ ਕਹਿਆ ਦਰਗਾਹ ਚੱਲੈ ਸੋ ਕਿਸ ਕੋ ਨਦਰ ਲੈ ਆਵੇ ਤਲੈ। ਸੱਜਣ ਦੀ ਅਰਦਾਸ ਸੁਣੀ ਜਾਂਦੀ ਹੈ। ਹਜ਼ੂਰ ਨੇ ਕਿਹਾ ਕਿ ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਇੱਕ ਮੈਂ ਬੇਨਤੀ ਕਰਦਿਆਂ, ਦੇਖੋ ਸੰਤ ਜ਼ਰੂਰ ਮਿਲਣਗੇ ਪਰ ਸੱਜਣ ਸੰਤ ਕੋਈ ਟਾਵਾਂ ਟਾਵਾਂ ਮਿਲੇਗਾ। ਇਸ ਸ਼ਬਦ ਨੂੰ ਫਿਰ ਬੇਨਤੀ ਕਰਾਂ, ਸੰਤ ਮਿਲਣਗੇ ਪਰ ਸੱਜਣ ਸੰਤ ਕੋਈ ਟਾਵਾਂ ਟਾਵਾਂ। ਸੰਤ ਸ਼ਬਦ ਬਹੁਤ ਪਵਿੱਤਰ ਹੈ, ਇਸ ਸ਼ਬਦ ਦੀ ਮਹਿਮਾ ਹੀ ਆਗਾਧ ਬੋਧ ਹੈ। ਤੇ ਸੱਚ ਜਾਣੋ, ਸਿੱਖ ਦੀ ਅੰਤਲੀ ਰਾਤ ਦੀ ਅਰਦਾਸ ਦੇ ਸ਼ਬਦ ਹੀ ਹੁੰਦੇ ਨੇ ਕਿ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਹੁਣ ਤੱਕੋ ਸੱਜਣ ਸੰਤ ਹੁੰਦਾ ਹੈ ਕਿ ਜਿਹੜਾ ਸਰੀਰ ਦੇ ਜਾਣ ਤੋਂ ਬਾਅਦ ਵੀ ਜਗਿਆਸੂ ਦਾ ਸਾਥ ਨਾ ਛੱਡੇ। ਸਾਹਿਬ ਨੇ ਕਿਹਾ ਸੱਜਣਾ, ਇਹੋ ਜਿਹਾ ਮਹਾਂਪੁਰਸ਼ਾਂ ਦੀਆਂ ਅਰਦਾਸਾਂ ਸੁਣੀਆਂ ਜਾਂਦੀਆਂ ਨੇ। ਮੈਂ ਕਹਿੰਦਾ ਸੀ ਤਾਂ ਇੰਨੇ ਭਾਗਾਂ ਵਾਲੇ ਆ। ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਕਿਹਾ, ਉਹ ਕਹਿੰਦੇ ਨੇ ਕਲਮਲ ਹੋਈ ਸੀ ਜਦੋਂ ਮੇਦਨੀ, ਇਹ ਧਰਤੀ ਤੇ ਜ਼ੁਲਮ ਜ਼ੋਰ ਜ਼ਬਰ ਵੱਧ ਗਿਆ। ਕਹਿੰਦੇ ਨੇ ਉਦੋਂ ਧਰਤੀ ਪੁਕਾਰ ਉੱਠੀ। ਜਿਹੜੀ ਬੇਨਤੀ ਕਰਨੀ ਚਾਹੁੰਦਾ, ਧਰਤੀ ਨੇ ਪੁਕਾਰਿਆ ਤੇ ਇਹਦੀ ਪੁਕਾਰ ਸੁਣੇਗੀ ਧਰਤੀ ਦਰ ਤੇ ਧਰਤੀ ਦੇ ਜੀਵ ਕੁਰਲਾ ਉੱਠੇ। ਇਹਨਾਂ ਦੀ ਪੁਕਾਰ ਸੁਣ ਕੇ ਨਿਰਕਾਰ ਨੇ, ਨਿਰਗੁਣ ਨੇ, ਸਰਗੁਣ ਰੂਪ ਗੁਰੂ ਨਾਨਕ ਦਾ ਧਾਰ ਕੇ ਆਏ। ਉਹ ਸੱਜਣਾ, ਜੇ ਦੁਖੀਆਂ ਦੀ ਪੁਕਾਰ ਸੁਣ ਕੇ ਉਹ ਨਿਰਾਕਾਰ ਤੋਂ ਸਾਕਾਰ ਹੋ ਕੇ ਗੁਰੂ ਨਾਨਕ ਦੇ ਰੂਪ ਆਏ ਨੇ, ਤੂੰ ਅੱਜ ਬੇਨਤੀ ਕਰ ਕਿ ਗੁਰੂ ਨਾਨਕ ਦਾ ਸ਼ਬਦ ਮੇਰੇ ਹਿਰਦੇ ਵਿੱਚ ਵਸ ਜਾਏ। ਕੀ ਪੁਕਾਰ ਸੁਣੀ ਨਹੀਂ ਜਾਂਦੀ? ਭਾਈ ਗੁਰਦਾਸ ਜੀ ਨੇ ਕਿਹਾ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮੈਂ ਪਠਾਇਆ। ਆਖਿਰ ਕਿਸੇ ਨੇ ਪੁਕਾਰ ਕੀਤੀ, ਕਿਸੇ ਨੇ ਅਰਦਾਸ ਕੀਤੀ, ਉਹ ਪੁਕਾਰ ਸੁਣੀ ਗਈ ਤੇ ਹਜ਼ੂਰ ਆਪ ਕਿਰਪਾ ਕਰਨ ਵਾਸਤੇ ਆਏ। ਜਿਹੜੀ ਬੇਨਤੀ ਮੈਂ ਕਰ ਰਿਹਾ ਵਾ ਕਿ ਮਨੁੱਖ ਦੀ ਆਰੰਭਤਾ ਦੀ ਅਰਦਾਸ ਇਹਦੀ ਆਪਣੀ ਸੀ, ਹਰ ਮਨੁੱਖ ਦੀ। ਇਹ ਨਹੀਂ ਕਿ ਕੇਵਲ ਸਿੱਖ ਦੀ, ਚਾਹੇ ਮੁਸਲਮਾਨ, ਚਾਹੇ ਹਿੰਦੂ, ਚਾਹੇ ਈਸਾਈ, ਜਿਹਨੂੰ ਪੰਜਾਂ ਤੱਤਾਂ ਦਾ ਪੁਤਲਾ ਮਿਲਿਆ ਹੈ, ਹਰ ਬੰਦੇ ਦੀ ਜਨਮ ਤੋਂ ਪਹਿਲਾਂ ਆਪਣੀ ਅਰਦਾਸ ਦੀ ਲਿਵ, ਪਰ ਮਰਨ ਤੋਂ ਬਾਅਦ ਅਰਦਾਸ ਦੁਨੀਆਂ ਕਰਦੀ ਏ। ਗੁਰੂ ਅਮਰਦਾਸ ਜੀ ਕਹਿਣ ਲੱਗੇ, ਫੁਰਮਾਉਂਦੇ ਨੇ, بابا سندر جی کہنے میں سکھا چاہنا کہ تینوں جیوندے جی وہ ارداس کتے چیتے آ جائے جیڑی جنم تو پہلا کیتی سی مرن تو بعد تا مریادا نبھا کے ارداس کیتی جائے گی سواد تائیں کہ جان تو پہلا اپنی ارداس تینوں آپ کرن دی جاچا جائے بس تکیو سکھی دی منزل اے وے اپنی ارداس آپ کرن دی جاچ آوے حضور نے بانی وچ اوتھے شبد کہے وہ اسی بڑی بڑی پڑھنے ہاں بابا سندر جی کہندے نے کہ سد آیا ہے سکھ دی زندگی دی تھمی ارداس ہے جنم تو پہلا بھی جنم تو بعد بھی موت تو بعد بھی یہ دا سہارا کیول ارداس ہے بابا سندر جی کہندے نے کہ تن گرو امر داس سچے پاتشاہ انہاں نو سائیں ولو سدنا آ گیا جدو سدا آیا تے اس ویلے حضور نے ایک شبد کیا ہری جی مینوں تہاڈا پانا چنگا لگے تہاڈا پانا مینوں پوندا پیا ہے دیکھو سمرت ست گرو جی نے یہ نہیں کہ اسی سچے سائیں دی کتے ریس کر لیں گے وہ انہوں دی ریس کنے کرنی ہے جنہاں نو پاتے شبد کہہ گئے نے کہ پلے امرداس گن تیرے تیری اپما توئے بنیا وے پر ساڈے لی تو پورنے پا گئے کہن لگے کہ پربھو مینوں تہاڈا پانا پا گیا ہے مینوں تہاڈا پانا چنگا لگدا ہے پر میں اس چولے نو تیاگن تو پہلا تہاڈے چرناں وچ ایک ارداس کرنا وا کہ میرے تے مہر کرو مینوں نام دیاں داتاں بخش کے نواز دے رہو کہ جدو سنسار تو تر لگا تے تیرا نام بیلی بن کے میرے نال چلے سکھاں بس نام نو بیلی بنا لیں تے سمجھی تیری ارداس سنی گئی ہے اوتھے بابا سندر جی دے شبد ہوندے نے ہر پانا گر پایا گر جاوے ہر پرب پاس جیو شبد ارداس ول صرف دھیان دیو تے چت کیتا سی کہ منوکھ کی سکھ دی ارمبتا بھی ارداس ہے تے اے دی زندگی دی سمپورنتا بھی ارداس ہے فرق اے میں کہ ادو جنم تو پہلا اپنی لیونل ارداس کر دے تے مرن تو بعد ساتھ سبندی ست سنگی کر دے نے پر شریر تیاگن تو پہلا ارداس کرن دی جاچ آ جائے کہن لگے خر پانا گر پایا گر جاوے ہر پر پاس جیو ست گر کرے خر پہ بینتی میری پیج رکھو ارداس جیو ہے مالک تسی کرپا کرو میری پیج رکھ لو یہ میری ارداس ہے جدو سکھ اس نشچے تے اس شکھر تے پہنچ جائے سمجھ لو دی نت دی کیتی ہوئی ارداس سبل ہو گئی ہے صاحب کہن لگے ہر پانا گر پایا گر جاوے خر پر پاس جیو ست گر کرے خر پہ بینتی میری پیج رکھو ارداس جیو پیج رکھو ہر جن کیری ہر دیو نام نرنجنو انت چل دیا کوئے بیلی جم دوت کال لکھنجنو ہن ایتھے پاوے نہیں کہ کیول ارداس کیتی تے چلے گئے میں ارد کیتی سی ارداس تا سائیں دے نیڑے ہون دا ایک وسیلہ ہے اسی پنتھک روپ جتھے ارداس کرنے ہیں اوتھے کبھی پامنا نال جڑ کے اپنی نجی ارداس کریے نجی ارداس تا اپنے اندر دے پردے کھول کے سامنے رکھنے کیونکہ جدو اسی سنگت وچ کرنے ہیں ادو بھی شبداولی گنی چنی ورتنے ہیں پر جدو اسی اکانت وچ بیٹھ کے پکار کرانگے تے سچ جانو ادو اندر پرگٹ ہوندا ہے اوتھے صاحب نے جے ارداس کیتی سنی گئی کہن لگے انت چل دیا ہوئے بیلی جمدوت کال نکھنجنو ست گرو کی بینتی پائی ہر پرب سنی ارداس جیو ہر تار کرپا ست گر ملایا تن تن کہے شاباش جیو بس جدن تیری ارداس نو سن کے مالک تینو شاباش دین لگ پوے تے سچ جانی تیری زندگی دی کیتی ہوئی ارداس سبل ہو گئی ہے اسی ارمبتا کیتی سی ایک اوہنکار واہگرو جی کی فتح تو میں پھر پرت کے پنچی چات پا کے سمپورنتا ول ارض کرنی چاہنا ہوں سب تو پہلا اس مہان شکتی نو اسی چیتے کیتا تے صاحب گرو کلگی تر جی دے بچنا نو اسی منیا حضور نے سب تو پہلا کیا ایک اوہنکار واہگرو جی کی فتح کیونکہ فتح تے ہی سمپورنتا ہے ایک اوہنکار واہگرو جی کی فتح وار شری پگوتی جی کی پاتشاہی دسویں پرتھم پگوتی سمر کے گر نانک لئی تیائے سب تو پہلا اس شکتی نو اس اکال نو تے اس دن ارج کیتی سی ਇਸ ਸ਼ਕਤੀ ਨੂੰ ਕਦੀ ਪੜ੍ਹੋ, ਇਹਨੂੰ ਕਦੀ ਖਿੱਚ ਕੇ ਨਾ ਲਿਜਾਈਏ ਕਿਸੇ ਦੇਵੀ ਮਹਾਤਮਾ ਨਾਲ। ਮੈਂ ਬੇਨਤੀ ਕਰਾਂ ਜੇ ਅਕੀਦੇ ਨਾਲ ਅਰਦਾਸ ਕਰਨਾ, ਜੇ ਪਹਿਲੇ ਅੱਖਰ ਤੇ ਸ਼ੱਕ ਬਣਾ ਕੇ ਬੈਠੇ ਤੇ ਸੱਚ ਜਾਣੀ ਫਿਰ ਅਰਦਾਸ ਕਰਿਆ ਨਾ ਕਰ। ਹਕੀਕਤ ਹੈ ਜੇ ਪਹਿਲੇ ਤੇਰੇ ਅੰਦਰ ਸ਼ੰਕਾ ਪੈਦਾ ਹੋ ਗਿਆ, ਪਹਿਲੇ ਅੱਖਰ ਨੇ ਤੇਰੇ ਅੰਦਰ ਨੂੰ ਤੋੜ ਦਿੱਤਾ ਤੇ ਤੇਰੀ ਪੁਕਾਰ ਸੁਣੀ ਕੀ ਜਾਣੀ ਹੋਏ। ਕਹਿਣ ਲੱਗੇ ਉਹ ਸਰਵ ਸ਼ਕਤੀਮਾਨ ਤੇ ਕੀ ਹਰਜੀ ਨੂੰ ਮਾਤਾ ਕਹਿ ਕੇ ਪੁਕਾਰਿਆ ਨਹੀਂ, ਅਸੀਂ ਅਰਦਾਸ ਕਰਨੇ ਆ ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਤੋਂ, ਭਾਵੇਂ ਧੰਨ ਗੁਰੂ ਅਰਜੁਨ ਦੇਵ ਜੀ ਦੀ ਸੁਖਮਨੀ ਸਾਹਿਬ ਦੇ ਪਦੇ ਤੋਂ ਆਰੰਭਤਾ ਕਰਨੇ। ਆਮ ਤੌਰ ਤੇ ਕਿ ਤੂੰ ਠਾਕੁਰ ਤੂੰ ਪਹਿ ਅਰਦਾਸ, ਹੁਣ ਤੱਕ ਇੱਥੇ ਥੋੜਾ ਜਿਹਾ ਸੀ ਵੇਰਵਾ ਮੈਂ ਤਾਂ ਇਹ ਪਦਾ ਲਿਆ ਕਿਉਂਕਿ ਕੰਨਾਂ ਵਿੱਚ ਕਈ ਵਾਰੀ ਸ਼ਬਦ ਪੈਂਦੇ ਨੇ ਅਰਦਾਸੀਆਂ ਦੇ, ਉਹ ਤੇ ਦੀ ਥਾਂ ਤੇ ਸ਼ਬਦ ਛੇ ਬੋਲੀ ਜਾਣਗੇ ਤੇ ਮੁਲਤਾਂ ਹੋ ਗਈਆਂ ਨੇ ਬੋਲਦਿਆਂ। ਸ਼ਬਦ ਨੇ ਕਈ ਕਹਿੰਦੇ ਨੇ ਉੱਠਦਿਆਂ ਸਰ ਤੁਮ ਠਾਕੁਰ, ਪਾਠ ਅਸੀਂ ਕਰਨੇ ਆ ਤੂੰ ਠਾਕੁਰ ਤੂੰ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਹਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਅਗਲੀ ਤੋਕੇ ਉੱਚੇ ਤੇ ਛੇ ਨਹੀਂ। ਸ਼ੁਰੂਆਤ ਇੱਥੋਂ ਹੈ ਕਿਉਂਕਿ ਅਸੀਂ ਸ਼ਬਦ ਵਰਤਨੇ ਆ ਛੇ, ਉੱਚੇ ਸੇ ਬਿਲਕੁਲ ਨਹੀਂ। ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਇੱਥੋਂ ਸ਼ੁਰੂ ਕਰਕੇ ਫਿਰ ਅਸੀਂ ਸ਼ਬਦਾਵਲੀ ਸ਼ੁਰੂ ਕਰਨੇ ਹਾਂ ਕਿ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਉਸ ਅਕਾਲ ਨੂੰ ਚੇਤੇ ਕਰਕੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਧਿਆਉਂਦੇ ਹਾਂ। ਫਿਰ ਮੰਗਨੇ ਕੀ ਆ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ। ਗੁਰੂ ਨਾਨਕ ਸਾਹਿਬ ਧਿਆਏ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਉਹਨਾਂ ਨੂੰ ਕਹਿੰਦੇ ਆ ਸਹਾਇ, ਤੁਸੀਂ ਸਾਡੀ ਸਹਾਇਤਾ ਕਰਿਓ, ਸਾਡੇ ਤੇ ਮਿਹਰ ਕਰਿਓ। ਰਾਮਦਾਸ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨੂੰ ਸਿਮਰੋ, ਅਸੀਂ ਉਹਨਾਂ ਨੂੰ ਸਿਮਰਨੇ ਆ, ਗੁਰੂ ਅਰਜਨ ਦੇਵ ਨੂੰ, ਗੁਰੂ ਹਰਗੋਬਿੰਦ ਸਾਹਿਬ ਨੂੰ, ਅਰਜੁਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਅੱਗੇ ਗੁਰੂ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਦਿੱਥੈ ਸਭ ਦੁੱਖ ਜਾਏ, ਪਾਠ ਜਿਸ ਹੈ ਪਾਠ ਜਿਤ ਨਹੀਂ, ਜਿਤ ਦਿੱਥੇ ਨਹੀਂ, ਜਿਸ ਦਿੱਥੈ ਸਭ ਦੁੱਖ ਜਾਏ। ਇੱਥੇ ਕੈਸੀ ਹਜ਼ੂਰ ਨੇ ਇੱਕ ਰਮਜ ਪਾਈ, ਕਹਿਣ ਲੱਗੇ ਦੇਖੋ ਅੱਜ ਅਸੀਂ ਕਹਿਣਾ ਸੀ ਵੀ ਜਿੱਥਾ ਤੇ ਉਦੋਂ ਜਦੋਂ ਦਿੱਲੀ ਗਏ, ਉਦੋਂ ਲੋਕਾਂ ਦੇ ਰੋਗ ਕੱਟੇ ਗਏ ਜਿੰਨਾ ਦਿੱਥਿਆ, ਤੇ ਹੁਣ ਤਾਂ ਅਸੀਂ ਦਿੱਥੇ ਕੋਈ ਨੀ, ਹੁਣ ਇਸ ਤੁੱਕ ਦੇ ਕੀ ਅਰਥ ਨੇ, ਕਿਉਂਕਿ ਅਸੀਂ ਇੱਕ ਖਿੰਨ ਲਾਨੇ ਆ ਨਾ ਵੀ ਹੁਣ ਇਸ ਤੁੱਕ ਦੇ ਅਰਥ ਕੀ ਨੇ ਕਿ ਜਿਸ ਦਿੱਥਾ ਸਭ ਦੁੱਖ ਜਾਏ। ਉੱਥੇ ਹਜ਼ੂਰ ਨੇ ਨਾਲ ਸ਼ਬਦ ਧਿਆਏ ਵਰਤਿਆ, ਕਹਿਣ ਲੱਗੇ ਜੇ ਤੂੰ ਦਿੱਥੇ ਨਹੀਂ ਤੈਨੂੰ ਧਿਆਨ ਦੀ ਜਾਚ ਆ ਜਾਏ, ਜਿਹੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਧਿਆਣਗੇ ਦੁੱਖ ਉਹਨਾਂ ਦੇ ਵੀ ਕੱਟੇ ਜਾਣ। ਤਾਂ ਹੀ ਦੋ ਸ਼ਬਦ ਵਰਤੇ ਨੇ, ਗੁਰੂ ਨਾਨਕ ਸਾਹਿਬ ਲਈ ਧਿਆਏ ਵੇ ਤੇ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਹਾਏ ਨੇ, ਅਰਜਨ ਹਰਗੋਬਿੰਦ ਤੇ ਗੁਰੂ ਹਰਿ ਸਾਹਿਬ ਸਤਿਗੁਰੂ ਉਹਨਾਂ ਨੂੰ ਅਸੀਂ ਸਿਮਰਨੇ ਆ। ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਦਿੱਥੈ ਸਭ ਦੁੱਖ ਜਾਏ। ਅੱਗੇ ਫਿਰ ਕਿੰਨੇ ਤੇਗ ਬਹਾਦੁਰ ਸਿਮਰਿਆ ਸਾਹਿਬ, ਗੁਰੂ ਕਲਗੀਧਰ ਪਿਤਾ ਦਾ ਨਾਮ ਲੈ ਕੇ ਭਾਵੇਂ ਤੇ ਸ਼ਬਦ ਅਸੀਂ ਗੁਰ ਵਰਤਨੇ ਆ, ਪਰ ਗੁਰੂ ਕੇ ਸਿੱਖੋ ਗੁਰ ਤੇਗ ਬਹਾਦਰ ਨਹੀਂ, ਗੁਰੂ ਤੇਗ ਬਹਾਦਰ ਨਹੀਂ, ਇਹ ਹਜ਼ੂਰ ਕਲਗੀਧਰ ਦੀ ਪੌੜੀ ਹੈ। ਸਾਨੂੰ ਕੋਈ ਹੱਕ ਨਹੀਂ ਆਪਣੀ ਮਰਜ਼ੀ ਨਾਲ ਅਸੀਂ ਇਹ ਸ਼ਬਦ ਲਾ ਸਕੀਏ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰੋਸ਼ਨੀ ਵਿੱਚ ਅਰਜ਼ ਕਰਾਂ, ਹਜ਼ੂਰ ਕਿਰਪਾਲੂ ਜੀ ਨੇ ਕਿਹਾ ਤੇਗ ਬਹਾਦਰ ਸਿਮਰਿਆ, ਜੇ ਉਹਨਾਂ ਨੂੰ ਸਿਮਰੀਏ ਤੇ ਮਿਲਦਾ ਕੀ ਏ, ਘਰ ਨੌ ਨਿਧ ਆਵੇ ਧਾਏ। ਤੇ ਕਹਿਣ ਲੱਗੇ ਕੱਲੇ ਨੌ ਨਿਧ ਆਉਂਦੀਆਂ ਨਹੀਂ, ਗੁਰੂ ਤੇਗ ਬਹਾਦਰ ਜੀ ਨੂੰ ਕਿਤੇ ਵੀ ਕੋਈ ਚੇਤੇ ਕਰੇ ਉੱਥੇ ਜਾ ਕੇ ਸਹਾਇਤਾ ਕਰਦੇ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਇ। ਫਿਰ ਅੱਗੇ ਅਸੀਂ ਪੜ੍ਹਨੇ ਆ ਦਸਵਾਂ ਪਾਤਸ਼ਾਹ, ਕਈ ਸੱਜਣ ਦਸਵੇਂ ਵੀ ਪਾਠ ਕਰਦੇ ਨੇ। ਇੱਥੋਂ ਫਿਰ ਪੰਥ ਨੇ ਅਰਦਾਸ ਸ਼ੁਰੂ ਕੀਤੀ, ਦਸਵੇਂ ਪਾਤਸ਼ਾਹ, ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਿੰਘ ਸਾਹਿਬ ਜੀ ਲਿਖਿਆ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਕਿੰਨਾ ਸਮਾਂ ਲੱਗਾ? 5 ਮਿੰਟਾਂ ਵਿੱਚ ਇਕਾਗਰਤਾ ਕਿਤੇ ਬਣ ਜਾਏ, ਤੈਨੂੰ ਅਕਾਲ ਤੋਂ ਲੈ ਕੇ ਤੇਰੇ ਅੰਦਰ ਦੇ ਫੁਰਨੇ ਤੱਕ ਤੈਨੂੰ ਅਰਦਾਸ ਲੈ ਕੇ ਆਉਂਦੀ। 5 ਮਿੰਟਾਂ ਵਿੱਚ ਤੂੰ ਆਪਣੀ ਤਵਾਰੀਖ, ਆਪਣਾ ਸਿਧਾਂਤ, ਆਪਣੇ ਫਲਸਫੇ ਨੂੰ ਦੁਹਰਾ ਜਾਣਾ। ਸ਼ਾਇਦ ਇਹੋ ਜਿਹਾ ਅਮੀਰ ਵਿਰਸਾ ਕਿਸੇ ਹੋਰ ਕੌਮ ਕੋਲ ਨਹੀਂ। ਸਾਹਿਬ ਨੇ ਕਿਹਾ ਕਿ 10 ਪਾਤਸ਼ਾਹੀਆਂ ਦੀ ਜੋਤ ਦੀਆਂ ਜੋਤਾਂ ਨਹੀਂ, ਕਿ ਸਰੀਰ 10 ਨੇ ਪਰ ਗੁਰੂ ਕੇ ਸਿੱਖੋ ਜੋਤ ਇੱਕ ਹੈ। ਮਹਾਂਪੁਰਸ਼ ਬੈਠੇ ਨੇ ਖਡੂਰ ਸਾਹਿਬ ਤੋਂ ਆਏ, ਪਹਿਲੀ ਵਾਰੀ ਖਡੂਰ ਸਾਹਿਬ ਦੀ ਧਰਤੀ ਆਉਣ ਲੱਗਿਆ ਗੁਰੂ ਅੰਗਦ ਸਾਹਿਬ ਕਰਤਾਰਪੁਰ ਤੋਂ ਚੱਲੇ। ਇੱਕ ਅਨੋਖੀ ਖੇਡ ਵਾਪਰੀ ਸੀ। ਉਹ ਕੀ ਸੀ ਕਿ ਅੱਜ ਤੱਕ ਦੁਨੀਆਂ ਦੀ ਤਵਾਰੀਖ ਵਿੱਚ ਗੁਰੂ ਗੁਰੂ ਹੈ, ਚੇਲਾ ਸਾਰੀ ਜ਼ਿੰਦਗੀ ਚੇਲਾ ਹੈ। ਉੱਥੇ ਗੁਰੂ ਨੇ ਇੱਕ ਗੱਲ ਕਹੀ, ਮੈਂ ਆਪਣੀ ਜੋਤ ਲੈਣੇ ਵਿੱਚ ਪਾ ਦਿਆਂਗਾ ਤੇ ਆਪਣੀ ਜੋਤ ਇਹਦੇ ਵਿੱਚ ਪਾ ਕੇ ਮੈਂ ਆਪਣੇ ਵਰਗਾ ਕਰ ਦਿਆਂਗਾ। ਤੇ ਸੱਚ ਜਾਣਿਓ, ਕਹਿਣ ਲੱਗੇ ਅੱਜ ਲੈਣਾ ਨਹੀਂ, ਜਿਹਦੇ ਵਿੱਚ ਮੇਰੀ ਜੋਤ ਟਿਕੀ ਹੈ ਇਹ ਅੰਗਦ ਬਣ ਗਿਆ ਹੈ, ਸਰੀਰ ਦਾ ਅੰਗ ਨੇ। ਜੋਤ ਗੁਰੂ ਨਾਨਕ ਸਾਹਿਬ ਦੀ ਗਈ। ਹਜ਼ੂਰ ਦੇ ਸ਼ਬਦ ਆਪਾਂ ਪੜ੍ਹਨੇ, ਜੋਤ ਸਮਾਣੀ ਜੋਤ ਮਾਹੇ, ਜੋਤ ਵਿੱਚ ਜੋਤ ਸਮਾ ਗਈ। ਆਪ ਆਪੇ ਛੇਤੀ ਮਿਕ ਓਨ, ਆਪ ਆਪਣੇ ਬਰਾਬਰ ਬਣਾ ਲਿਆ। ਤੇ ਤੱਕੇ ਉਹ ਮਿਕ ਓਨ ਦਾ ਅਰਥ ਹੁੰਦਾ ਚੁਣਨਾ। ਆਪ ਆਪੇ ਛੇਤੀ ਮਿਕ ਓਨ, ਸਿੱਖਾਂ ਪੁੱਤਰਾਂ ਕੋਕ ਕਹਿ ਸਭ ਉਮਤ ਵੇਖੋ ਜੇ ਕਿਉਣ, ਜਾਂ ਸੁਦੋਸ਼ ਤਾਂ ਲੈਣਾ ਟਿਕਿਉਣ। ਫਿਰ ਤੱਕੋ ਇਹ ਜੋਤ ਗਈ, ਤਾਂ ਹੀ ਤਾਂ ਭੱਟਾ ਨੇ ਕਿਹਾ, ਕਹਿਣ ਲੱਗੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਛੋ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕਿਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿਖੋ। ਨਹੀਂ, ਉਹ ਜੋਤ ਨਿਰੰਤਰ ਚੱਲੀ। ਮੈਂ ਇਸ ਕਰਕੇ ਕਿਉਂਕਿ 3 ਸਾਲਾਂ ਦੀ ਕੀਤੀ ਹੋਈ ਇਹ ਕਥਾ, ਇਸ ਕਰਕੇ ਵੀ ਅੱਜ ਕਿਤੇ ਸਾਨੂੰ ਪਿਛੋਕੜ ਭੁੱਲ ਨਾ ਜਾਏ। 10 ਪਾਤਸ਼ਾਹੀਆਂ ਦੀ ਜੋਤ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ। ਉਦਨ ਖੁੱਲ ਕੇ ਅਰਜ਼ ਕੀਤੀ ਹੈ ਕਿ ਪਾਠ ਤੋਂ ਬਿਨਾਂ ਦੀਦਾਰ ਕਿਵੇਂ ਤੇਰੇ ਸਭਲੇ ਨੇ। ਤੂੰ ਕੇਵਲ ਆਪਣੀ ਤਾਲੀਮ ਦੁਨੀਆਂ ਦੀ, ਬੇਅੰਤ ਗੁਣ ਤੇਰੇ ਨੇ, ਵਿਦਿਆ ਦਾ ਭੰਡਾਰਾ ਤੇਰੇ ਕੋਲੇ, ਤੇ ਗੁਰੂ ਗ੍ਰੰਥ ਸਾਹਿਬ ਬਾਰੇ ਤੂੰ ਕਦੀ ਆਪ ਹੁਕਮੇ ਨੂੰ ਵੀ ਲਿਆ ਤੇ ਰੁਮਾਲਾ ਚੁੱਕ ਕੇ ਤੁਰ ਕੇ ਕਹਿਣਾ ਮੈਂ ਦਰਸ਼ਨ ਕਰ ਆਇਆ। ਚੇਤੇ ਰੱਖੀ ਦੀਦਾਰ ਤੋਂ ਪਹਿਲਾਂ ਪਾਠ ਹੈ, ਜੇ ਪਾਠ ਕਰਨ ਦੀ ਜਾਚ ਆਈ ਤੇ ਦੀਦਾਰ ਕਰਨ ਦੀ ਜਾਚ ਆਵੇ। ਕਹਿਣ ਲੱਗੇ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਤੇ ਪਹਿਲੀ ਵਾਰੀ ਪੁੱਛਿਆ ਦਾਤਾ ਇਸ ਅਰਦਾਸ ਦਾ ਮਕਸਦ ਕੀ ਹੈ। ਕਹਿਣ ਲੱਗੇ ਬਸ ਇੱਕ ਮਕਸਦ ਹੈ, ਜਿਹੜੀ ਲਿਵ ਨੂੰ ਭੁੱਲ ਗਿਆ ਉਹ ਲਿਵ ਤੇਰੇ ਅੰਦਰ ਪੈਦਾ ਕਰਨੀ ਚਾਹਨਾ। 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਤੇ ਉੱਚੀ ਆਵਾਜ਼ ਵਿੱਚ ਕਿਹਾ ਸੀ, ਬੋਲੋ ਜੀ ਵਾਹਿਗੁਰੂ, ਬੋਲੋ ਸਾਰੇ ਵਾਹਿਗੁਰੂ। ਕਿਹਾ ਹੁਣ ਅੱਗੇ ਫਿਰ ਸਾਡਾ ਇਤਿਹਾਸ ਸ਼ੁਰੂ ਹੋਇਆ। ਇੱਥੋਂ ਤੱਕ ਰੂਹਾਨੀਅਤ ਸਬਰ ਵੀ ਹੈ ਜਿੱਥੋਂ ਦਾ। ਫਿਰ ਅੱਗੇ 5 ਪਿਆਰੇ ਆ ਗਏ, ਅੱਗੇ 4 ਸਾਹਿਬਜ਼ਾਦੇ ਆ ਜੇ। ਮੈਂ ਇੱਕ ਹੋਰ ਅਰਜ਼ ਕਰਨੀ ਹੈ, ਅਰਦਾਸ ਦੇ ਆਪੋ ਆਪਣੇ ਤਰੀਕੇ ਨੇ। ਦੇਖੋ ਜੋ ਪੰਥ ਕਰਵਾਇਤ ਹੈ, ਐਵੇਂ ਕਿਸੇ ਬੰਦੇ ਨੂੰ ਖੁਸ਼ ਕਰਨ ਲਈ ਸ਼ਬਦ ਨਾ ਵਰਤਿਓ। ਕਈ ਥਾਵਾਂ ਤੇ ਕੰਨਾਂ ਨਾਲ ਸੁਣਿਆ ਕਿ ਗੰਗਾ ਜਮਨਾ ਮਈਆ ਜੀ ਕਾ ਧਿਆਨ ਧਰਕੇ, ਧਰਤੀ ਮਾਤਾ ਕਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਇੱਕ ਸੱਜਣ ਨੂੰ ਸੁਣਿਆ, ਉਹ ਕਹਿੰਦਾ ਚਿੱਤਰਗੁਪਤੋਂ ਕਾ ਧਿਆਨ ਧਰਕੇ, ਪਤਾ ਨੀ ਕਿੱਥੇ ਚਿੱਤਰਗੁਪਤ ਦੇ ਚਰਨਾਂ ਨੂੰ ਜਾ ਫੜਦੇ। ਸਿੱਧੀ ਗੱਲ, 10 ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ, ਹੁਣ ਇਹ ਕੱਲ ਨੂੰ ਜਮ ਦਾ ਵੀ ਧਿਆਨ ਧਰਾਂਗੇ, ਜਮ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਕੱਲ ਨੂੰ ਕਿਤੇ ਹੋਰ ਕੋਈ ਦਬਕਾ ਮਾਰਨ ਆ ਜਾਏਗਾ, ਉਹਦਾ ਧਿਆਨ ਧਰਕੇ ਬਿਲਕੁਲ ਨਹੀਂ, ਤੈਨੂੰ ਧਿਆਨ ਧਰਾ ਕੇ ਕੇਵਲ ਵਾਹਿਗੁਰੂ ਚੇਤੇ ਕਰਾਇਆ। ਤੇ ਅੱਗੋਂ ਸ਼ੁਰੂ ਹੁੰਦੇ ਨੇ 5 ਪਿਆਰੇ, ਤੇ ਇੱਥੇ ਕਈ ਵਾਰੀ ਸ਼ਬਦ ਅਸੀਂ ਵਰਤਨੇ ਆ ਕਿ ਸਮੂਹ ਸਾਹਿਬਜ਼ਾਦਿਓ ਕਾ। ਇਹ ਗੱਲ ਕਦੀ ਨਾ ਕਿਹੋ, ਸਾਹਿਬਜ਼ਾਦਿਆਂ ਨਾਲ 4 ਸ਼ਬਦ ਆਉਣੇ ਨੇ, ਚੇਤੇ ਰੱਖਿਓ। ਸ਼ਬਦ ਤਾਂ ਰਾਮ ਰਾਏ ਲਈ ਵੀ ਸਾਹਿਬਜ਼ਾਦਾ ਵਰਤਿਆ ਜਾਣਾ, ਸ਼ਬਦ ਤਾਂ ਧੀਰ ਮੱਲ ਲਈ ਵੀ ਆਪਾਂ ਕਦੀ ਭੁੱਲਾਂਗੇ, ਪਿਰਸੀਏ ਲਈ ਸ਼ਬਦ ਸਾਹਿਬਜ਼ਾਦਾ ਨਹੀਂ ਵਰਤਿਆ ਜਾਣਾ, ਕਿਉਂਕਿ ਆਖਿਰ ਗੁਰੂ ਦਾ ਪੁੱਤਰ ਨੇ। ਪਰ ਇਹ ਕਦੀ ਨਾ ਭੁੱਲੀਏ, 4 ਸਾਹਿਬਜ਼ਾਦੇ, 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ। ਇੱਥੇ 2 ਬੇਨਤੀਆਂ ਕੀਤੀਆਂ ਸਨ, 40 ਚਮਕੌਰ ਵਾਲੇ ਵੀ ਚੇਤੇ ਕਰ ਲਈ ਸੱਜਣਾ, ਤੇ 40 ਮੁਕਤਸਰ ਦੀ ਧਰਤੀ ਦੇ ਵੀ ਚੇਤੇ ਕਰੀ। ਮੈਂ ਕਹਿੰਦਾ ਜਦੋਂ ਇਸ ਅਰਦਾਸ ਤੇ ਰੁਕਦੇ ਹੋ, ਅਰਦਾਸ ਵਿੱਚ ਫੁਰਨਿਆਂ ਨੂੰ ਟਿਕਾਓ। ਅਸਲ ਵਿੱਚ ਅਰਦਾਸ ਦੀ ਤਵਾਰੀਖ ਸਾਨੂੰ ਸਮਝਾਉਂਦੀ ਹੈ ਕਿ ਤੂੰ ਘਬਰਾਈ ਨਾ, ਜਿਨ੍ਹਾਂ ਦੇ ਨਾਮ ਹੈ ਤੈਨੂੰ ਚੇਤੇ ਕਰਾਉਣਾ ਪਿਆ, ਇਹ ਸਾਰੇ ਪ੍ਰੈਕਟੀਕਲ ਤੌਰ ਤੇ ਕਮਾ ਕੇ ਗਏ ਨੇ, ਨਾਨਕ ਨਾਮ ਤੱਕ ਜਾਂਦਿਆਂ ਜਾਂਦਿਆਂ ਤੇਰਾ ਪੂਰਾ ਯਕੀਨ ਬਣ ਜਾ। ਪੰਜ ਪਿਆਰੇ ਅਸੀਂ ਪੜ੍ਹਨੇ ਆ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਥੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਣਦੇਖ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਤੇ ਸ਼ਬਦ ਹੁੰਦਾ ਖਾਲਸਾ ਜੀ। ਪਹਿਲਾਂ ਅਸੀਂ ਕੱਲੋ ਬੋਲੋ ਜੀ, ਕਹਿਣ ਲੱਗੇ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹਦੇ ਵਿੱਚ ਸਾਡੇ ਸ਼ਹੀਦ ਆਏ ਨੇ, ਪਰ ਇਸ ਤੋਂ ਅੱਗੇ ਸਾਡੀ ਇੱਕ ਦਾਸਤਾਨ ਸ਼ੁਰੂ ਹੁੰਦੀ ਹੈ, ਜਿਸ ਇੱਕ ਇੱਕ ਨੂੰ ਪੜ੍ਹ ਕੇ ਮਨ ਕਹਿੰਦਾ ਜਦੋਂ ਕਥਾ ਸ਼ੁਰੂ ਕੀਤੀ ਸੀ ਤੇ ਮਨ ਵਿੱਚ ਇਹ ਸੀ 15 ਦਿਨਾਂ ਵਿੱਚ ਖੇਡ ਖਤਮ, ਪਰ ਜਦੋਂ ਆਪਣੇ ਬਜ਼ੁਰਗਾਂ ਦੇ ਖੂਨੀ ਪੱਤਰੇ ਦੇਖੇ ਤੇ ਮਨ ਨੇ ਕਿਹਾ ਨਹੀਂ ਬੇਇਨਸਾਫੀ ਹੈ, ਖੋਪੜੀਆਂ ਲਵਾ ਗਿਆ ਤੂੰ, ਇੱਕ ਦਿਨ ਉਹਨਾਂ ਦੀ ਸ਼ਿਫਤ ਨਹੀਂ ਕਰ ਸਕਦਾ, ਉਹ ਦੋ ਫਾੜ ਹੋ ਕੇ ਮੂੰਹ ਗੁਰੂ ਵੱਲ ਕਰਕੇ ਖਲੋਤੇ ਰਹੇ, ਤੇਰੇ ਤੋਂ ਉਹਨਾਂ ਦੀ ਗੱਲ ਨਹੀਂ ਕਹੀ ਜਾਂਦੀ। ਉੱਥੇ ਫਿਰ ਅਸੀਂ ਸ਼ੁਰੂ ਕਰਨੇ ਆ, ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ। ਦੇਖੋ ਧਰਮ ਖੇਤ ਇੱਥੇ ਭਾਵੇਂ ਇਹਨੂੰ ਕਟਾਕਸ਼ ਨਾ ਸਮਝਿਓ, ਅਸੀਂ ਕਹੀਏ ਵੀ ਵਰਤਮਾਨ ਸ਼ਹੀਦ। ਦੇਖੋ ਸ਼ਹੀਦ ਨੂੰ ਕਦੀ ਪੁਰਾਤਨ ਨਾ ਕਹੋ, ਕਿਉਂਕਿ ਸ਼ਹੀਦ ਨਿਤ ਨਵਾਂ ਹੈ। ਜੇ ਸ਼ਹੀਦ ਪੁਰਾਤਨ ਹੋਣ ਲੱਗ ਪੈਣ ਤੇ ਨਵੇਂ ਸ਼ਹੀਦ ਕਦੀ ਪੈਦਾ ਨਹੀਂ ਹੋਣਗੇ, ਸ਼ਹੀਦ ਕਦੀ ਪੁਰਾਤਨ ਨਹੀਂ ਹੁੰਦਾ। ਮੇਰੀ ਇਸ ਗੱਲ ਨੂੰ ਫਿਰ ਬੇਨਤੀ ਸੁਣਿਓ, ਇਹ ਨਾ ਸਮਝਿਓ ਵੀ ਮੈਂ ਕਿਤੇ ਕਟਾਕਸ਼ ਕਰਨਾ। ਜਿਹੜਾ ਜਿਨ ਸ਼ਬਦ ਆ ਗਿਆ ਨਾ, ਅੱਜ ਤੁਹਾਡੀ ਖੇਡ ਨਹੀਂ ਮੁੱਕ ਜਾਣੀ, ਵਰਤਮਾਨ ਅੱਜ ਕਹਿ ਦੇਵੇ ਕੱਲ ਨੂੰ ਫਿਰ ਸ਼ਹੀਦ ਹੋਣਾ, ਜੇ ਤੁਹਾਡੀ ਖੇਡ ਮੁੱਕਣੀ ਨਹੀਂ। ਇਹ ਜਿੰਨੀ ਦੇਰ ਤੱਕ ਕੌਮ ਰਹੇਗੀ ਇਹਦੇ ਸਰ ਲੈਂਦੇ ਰਹਿਣੇ ਨੇ, ਇਹਦੇ ਮੁੱਲ ਪੈਂਦੇ ਰਹਿਣੇ ਨੇ, ਇਹਨਾਂ ਨੇ ਮੁੱਲ ਤਾਰ ਕੇ ਅਗਲਿਆਂ ਦੇ ਸਿਰ ਲਾਉਂਦੇ ਵੀ ਰਹਿਣਾ। ਇਹ ਖੇਡ ਕੋਈ ਨਹੀਂ ਮੁੱਕਣੀ, ਇਹਨੂੰ ਬਿਲਕੁਲ ਦਿਲ ਗੰਢ ਬਣ ਕੇ ਤੇ ਜਜ਼ਬਾਤੀ ਉਹ ਸ਼ਬਦ ਨਾ ਸਮਝਿਓ। ਇੱਥੇ ਵੇ ਕਿ ਸ਼ਹੀਦ ਕਦੀ ਵੀ ਪੁਰਾਣਾ ਨਹੀਂ ਹੁੰਦਾ, ਕਿ ਬਾਬਾ ਦੀਪ ਸਿੰਘ ਦੀ ਸਦੀਆਂ ਪਹਿਲੀ ਸ਼ਹਾਦਤ ਨੂੰ ਪੁਰਾਣੀ ਸ਼ਹਾਦਤ ਕਹਾਂਗੇ? ਅੱਜ ਵੀ ਤੱਕ ਉਹ ਕਦੀ ਸ਼ਹੀਦਾਂ ਦੇ ਗੁਰਦੁਆਰੇ ਜਾਂਦੇ ਹਾਂ, ਸਾਨੂੰ ਕਦਰ ਕੀ ਆਈ ਸ਼ਹੀਦਾਂ ਦੀ ਪਾਣੀ? ਮੈਂ ਕਹਿੰਦਾ ਬਾਬਾ ਦੀਪ ਸਿੰਘ ਕੇਵਲ ਇੱਕ ਸਿੱਖ ਨੇ, ਉਹਨਾਂ ਨੇ ਗੁਰੂ ਕਲਗੀਧਰ ਜੀ ਤੋਂ ਰਹਿਮਤ ਲਈ, ਦਰਬਾਰ ਸਾਹਿਬ ਮੱਥਾ ਟੇਕੋ ਤੇ ਪੈਰ ਰੱਖਣ ਨੂੰ ਥਾਂ ਨਹੀਂ, ਤੇ ਜਦੋਂ ਬਾਬਾ ਜੀ ਦੇ ਸ਼ਹੀਦੀ ਸਥਾਨ ਤੇ ਮੱਥਾ ਟੇਕਨੇ ਆ, ਉਦੋਂ ਮਨ ਕਹਿੰਦਾ ਵਾਹ ਮੇਰੇ ਦਾਤਿਆ, ਜਿਹੜੇ ਸ਼ਹੀਦਾਂ ਨੂੰ ਮਰਨ ਦੀ ਜਾਂਚ ਆ ਜਾਏ, ਤੇਰੀਆਂ ਜਿੰਨੀਆਂ ਰੌਣਕਾਂ ਉਹਨਾਂ ਦੇ ਥਾਵਾਂ ਤੇ ਵੀ ਹੁੰਦੀਆਂ। ਬਾਬਾ ਜੀ ਕੇਵਲ ਇੱਕ ਸਿੱਖ ਨੇ। ਤੱਕੋ ਹੁਣ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਕਦੀ ਭਾਈ ਮਣੀ ਸਿੰਘ ਦੀ ਅਰਦਾਸ ਕਰਦਿਆਂ ਚੇਤੇ ਨਹੀਂ ਆਇਆ? ਤੇ ਜਦੋਂ ਮਣੀ ਸਿੰਘ ਬਾਬੇ ਨੂੰ ਚੇਤੇ ਕਰੇ ਸ਼ਹੀਦ ਨੂੰ, ਉਦੋਂ ਇੱਕ ਗੱਲ ਕਹੀਓ ਮਨਾ, ਤੈਨੂੰ ਰੱਬ ਨੇ ਸਾਰੇ ਸੁੱਖ ਦਿੱਤੇ ਨੇ, ਤੂੰ ਸੁੱਖ ਲੈ ਕੇ ਬੰਦ ਬੰਦ ਬਚਾ ਕੇ ਵੀ ਗੁਰੂ ਦਾ ਨਹੀਂ ਬਣਦਾ, ਉਹ ਬੰਦ ਬੰਦ ਕਟਾ ਕੇ ਵੀ ਗੁਰੂ ਦਾ ਬਣਿਆ ਹੈ। ਦੇਖੋ ਇਹ ਸਾਡੀ ਅਰਦਾਸ ਹੈ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਚੀਜ਼ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਫਾਈਆਂ। ਦੇਖੋ ਇੱਥੇ ਖੋਪਰੀਆਂ ਹੈ, ਇੱਕ ਖੋਪਰੀ ਨਹੀਂ, ਪਰ ਅਰਦਾਸ ਚ ਆਪਾਂ ਜ਼ਿਕਰ ਸਿਰਫ ਇੱਕ ਇੱਕ ਦਾ ਕੀਤਾ, ਬੰਦ ਬੰਦ ਕਟਾਏ ਬਹੁ ਵਚਨ ਹੈ। ਪਤਾ ਨਹੀਂ ਭਾਈ ਮਨੀ ਸਿੰਘ ਤੋਂ ਬਿਨਾਂ ਕਿੰਨਿਆਂ ਕੁ ਦੇ ਬੰਦ ਬੰਦ ਕੱਟੇ ਗਏ ਨੇ, ਭਾਈ ਤਾਰੂ ਸਿੰਘ ਜੀ ਤੋਂ ਬਿਨਾਂ ਕਿੰਨਿਆਂ ਕੁ ਦੀਆਂ ਖੋਪਰੀਆਂ ਲੈ ਗਈਆਂ ਨੇ, ਜਿਨ੍ਹਾਂ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਪਾਠ ਉੱਤੇ ਚਰਖੀਆਂ ਨਹੀਂ, ਚਰਖੜੀਆਂ ਨਹੀਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਤੱਕੋ ਕਦੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਉਹ ਗੁਰਦੁਆਰਾ ਭਾਵੇਂ ਨਨਕਾਣਾ ਸਾਹਿਬ ਹੋਵੇ, ਉਹ ਗੁਰਦੁਆਰਾ ਭਾਵੇਂ ਸ਼ਬਦ ਨਹੀਂ ਵੈਸੇ ਵਰਤ ਰਿਹਾ ਕਿ ਭਾਵੇਂ ਉਹ ਪੌਂਟਾ ਸਾਹਿਬ ਹੋਵੇ, ਉਹ ਗੁਰਦੁਆਰਾ ਭਾਵੇਂ ਪਟਿਆਲੇ ਦੁੱਖ ਨਿਵਾਰਨ ਹੋਵੇ, ਉਹ ਗੁਰਦੁਆਰਾ ਭਾਵੇਂ ਅਸੀਂ ਹਰਿਮੰਦਰ ਨੂੰ ਕਹੀਏ, ਅੱਜ ਤੀਕਰਾਂ ਜਿਨ੍ਹਾਂ ਸਿੱਖਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਅਸੀਂ ਉਹਨਾਂ ਨੂੰ ਅਰਦਾਸ ਵੀ ਚੇਤੇ ਕਰਨੇ ਆ। ਕਦੀ ਤੱਕਿਓ, ਮਹਾਂਪੁਰਸ਼ ਬੈਠੇ ਨੇ ਸੇਵਾ ਸੰਭਾਲਣ ਵਾਲੇ, ਇਹਨੂੰ ਖੁਸ਼ਾਮਦ ਨਾ ਸਮਝਿਓ। ਕਮੇਟੀ ਦਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ, ਜੇ ਕਿਤੇ ਉਹਨਾਂ ਦੇ ਵੱਸ ਦਾ ਰੋਗ ਹੋਵੇ ਨਾ, ਤੇ ਜਿਹੜੀ ਇੱਕ ਇੱਟ ਲੈ ਗਈ ਉਹ ਕਈ ਸਾਲ ਨਾ ਲੱਗੇ, ਝੂਠ ਨਹੀਂ ਹੈਗਾ। ਮੈਂ ਕਹਿੰਦਾ ਦਾਤਾ ਜੀ, ਤੇਰੀ ਹਰ ਇੱਕ ਜਥੇਬੰਦੀ ਵਿੱਚ ਤੂੰ ਕੁਝ ਨਾ ਕੁਝ ਗੁਣ ਇਹੋ ਜਿਹਾ ਪਾਏ ਨੇ, ਉਹਨੂੰ ਗੁਣਾਂ ਦੀ ਸਾਂਝ ਕਰੋ। ਆ ਜਥੇ ਵਾਲੇ ਸਿੰਘ ਮਿਲਦੇ ਨੇ ਜਦੋਂ ਗੁਰੂ ਗੁਰੂ ਜਪਦੇ ਨੇ, ਮੈਂ ਕਹਿੰਦਾ ਉਦੋਂ ਤੂੰ ਇੰਨਾ ਵੇਖ ਕੇ ਖੁਸ਼ ਹੋਇਆ ਕਰ ਮੇਰੇ ਦਾਤਾ, جیڑی تو سا سا جپن دی گل کہی سی تیرے سکھ بہ کے جپ دے پے نے جدو نیلا بانا پا کے نیہنگ سنگھ نکلدا ہے تے اودوں ایک گل چیتے رکھی میرے داتا آ دیکھ جنہاں نو کیا سی میں بانے ویکھ کے پرسن ہوں نا ایک تیرے بانے نو سانبھی بیٹھا ہے سمرن نو سانبھی بیٹھا ہے کوئی تیرے گیان نو سانبھی بیٹھا ہے تے جیڑیاں ٹوکریاں چوک کے تو رحمتا کیتیاں تیریاں ٹوکریاں دے ورثے نو وی سانبھی بیٹھے ہر سکھ نے کوئی نہ کوئی ورثہ سانبھ کے رکھے ہے اوتھے دیکھو گردواریاں دی سیوا لئی قربانیاں کیتیاں ترم نہیں کھا رہا سکھی کیسا سواسا نال نبھائی تنہاں دی کمائی دا دھیان تر کے خالسا جی بولو جی واہگرو اس تو بعد پھر اسی آئے پنجا تختاں تے کیونکہ تخت ساڈی جند جان نے سب تو پہلی سیوا سنبھال جدو میں تکنا نا دیکھیے اسی کہاں گے بھی گردواریاں دی سیوا کیے جتھے بابا نانک جی نانک متے پیٹھے سن نا تے جوگیاں نے پپل ساڑیا پائی المست نے ارداساں کیتیاں تے گرو ہرگوبند صاحب خود گئے کیونکہ جتھے بابا بہ جائے اس تھان دی سیوا اس تھان دی مریادا قائم رہنی چاہیے صاحب کرپالو جی نے اگے کیا ارداس وچ کیا پنجا تختاں سربت گردواریاں دا دھیان دھر کے بولو جی واہگرو پھر اسی شروع ہوئے ارداس وچ منگنا پرتھم سربت خالسا جی کی ارداس ہے جی داتا میرے کلے دی ارداس نہیں پاوے کتے بھی خالسا بیٹھا ہے میں او دے نال بولنا نہیں بولدا میں اونوں اکھاں نال دیکھیا نہیں دیکھیا میں کناں نال سنیا کہ نہیں سنیا جتھے بھی خالسا بیٹھا ہے میں انہاں دا نمائندہ بن کے آیا وا سارے خالصیاں نوں نام تو خالی نہ رہن دے اے ساڈا امیر ورثہ ہے پرتھم سربت خالسا جی کی ارداس ہے جی سربت خالسا جی کو واہگرو 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 چت آوے چت آون کا صدقہ سرب سکھ ہووے تے کلا سکھ نہیں داتا جتھے تیرا خالسا او دی رکھیا کری جہاں جہاں خالسا جی شہد تاں تاں رکھیا رعایت دیگ تیگ فتح برد کی پیج پنت کی جیت شری صاحب جی سائے ایک میر کری کوڑیاں دے بولے نہ رہن تو خالسے جی کے بول بالے بولو جی واہگرو پھر اسی منگیا اگے کہ داتا سکھانو سکھی دان کیش دان ریت دان بویک دان وشاہ دان پروسا دان دانا سر دان نام دان شری امرتسر جی دے اشنان میں شبداولی ورت رہا جی ارداس ویاخیا کی شری امرتسر جی دے اشنان میر کری سادیا چونکیاں قائم رہن سادے چنڈے چلتے رہن سادے بھونگیاں وچ کمائی والے جیون والے ودیارتھی پڑھن تے اوتھوں کمائی کر کر کے پرچار کر لی آن چونکیاں چنڈے بھونگے جگو جگ اٹل تے اخیر تے اسی چاہنے ہاں دھرم کا جیکار ہوے تے جڑے جکارے تے اسی سماپتی کرنی کہن لگے دھرم کا جیکار بولو جی واہگرو پھر اسی کیا سی سکھاں دا من نیواں تے مت اچی شبد ورتے سکھاں دا من نیواں مت اچی مت دا راکھا آپ واہگرو تے عرض کیتی سی جے کوئی پت کہہ دیندا ہے تینوں بخیڑے وال نہ لجائیے دیکھو پت دا راکھا وی واہگرو ہے سکھ پنت یہ وچار کر سکتا ہے کہن لگے آپ واہگرو پھر اسی ایک دات منگنے ستگرو اسی سب کچھ بھول گئے ہاں میں ادن ارداس کیتی سی بینتی کیتی سی اسی کٹ وڈ بھول گئے ہاں زمین خوشیاں بھول گئے ہاں پر ننکانا نہیں بھولنا پنجا صاحب نہیں بھولنا ننکانا صاحب جی نہیں بھولنے پنجا صاحب نہیں بھولنا کرتارپور سادے اندروں نہیں نکلنا تو میر کری انہاں دے کھلے درشن دیدار تے سیوا دی سنبھال اے اپنے خالصا پنتھ نوں دے پھر اسی پڑھنے ہاں کہ اکال پرکھ اپنے پنتھ دے سدا سہائی داتار جیو شری ننکانا صاحب تے ہور گردوارے گرو دھاماں دے جنہاں تو پنتھ نوں وچھوڑیا گیا ہے کھلے درشن دیدار سیوا سنبھال دا دان خالصا جی نوں بخشو پھر اسی اس تو اگے ارداس کرنے ہاں تین شبد پھر ساڈے آندے نے کھے نمانیاں دے مان کھے نتانیاں دے تان نمانیاں دے مان نتانیاں دے تان نیوٹیاں دی اوڑ سچے پتا واہگرو جی آپ جی دے حضور پھر جیڑی اسی ارداس کرنی ہوندی ہے او شبد ورتنے آ پاویں کوئی دیامیابی ہووے پرمارتھک ہووے پاویں ਕਥਾ ਕੀਰਤਨ ਦੀ ਹੋਵੇ, ਆਪ ਜੀ ਦੇ ਹਜ਼ੂਰ ਫਿਰ ਉੱਤੇ ਸ਼ਬਦ ਭਰ ਦਿੰਦੇ ਹਾਂ ਸੋਦਰ ਦੀ, ਕੀਰਤਨ ਦੀ, ਕੀਰਤਨ ਸੋਹਲੇ ਦੀ, ਬਿਲਾਵਲ ਕੀ ਚੌਂਕੀ ਦੀ, ਕਲਿਆਣ ਕੀ ਚੌਂਕੀ ਦੀ, ਆਪ ਜੀ ਦੇ ਹਜ਼ੂਰ ਇਹ ਅਰਦਾਸ ਹੈ। ਅੱਖਰ ਵਾਧਾ ਘਾਟਾ ਪੁੱਲ ਚੁੱਕ ਮਾਫ ਕਰਨਾ, ਮੇਹਰ ਕਰੀ ਸਰਬੱਤ ਦੇ ਕਾਰਜ ਰਾਸ ਕਰਨੇ। ਇਹ ਉਸ ਦਿਨ ਅਰਜ਼ ਕੀਤੀ ਸੀ, ਕਾਰਜ ਹਰ ਇੱਕ ਦਾ ਨਹੀਂ, ਅਰਦਾਸ ਸਾਰਿਆਂ ਦੀ ਇੱਕ ਹੋ ਸਕਦੀ, ਕਾਰਜ ਵੱਖਰੇ ਨੇ। ਸੰਗਤ ਇੰਨੀ ਹੁੰਦੀ ਹੈ, ਕੋਈ ਸਾਰੇ ਨਾਮ ਮੰਗਣ ਵਾਲੇ ਥੋੜਾ ਨੇ। ਕੋਈ ਇਸ ਕਰਕੇ ਪਹਿਲੇ ਦਿਨ ਹੁੰਦਾ, ਦਾਤਾ ਮੈਨੂੰ ਜੋਬ ਛੁੱਟ ਗਈ, ਮੈਨੂੰ ਜੋਬ ਨਹੀਂ। ਇਹਨੂੰ ਇਹ ਨਾ ਸਮਝਿਓ ਵੀ ਕਟਾਕ ਸਿੱਖ ਨੇ ਕਿੱਥੋਂ ਮੰਗਣਾ ਹੈ। ਜੇ ਗੁਰੂ ਕੋਲ ਝੋਲੀ ਨਹੀਂ ਉੱਡਣੀ, ਜੇ ਇੱਕ ਬੱਚੇ ਨੇ ਬਾਪ ਦੀ ਲੱਤ ਪਕੜ ਕੇ, ਬਾਪੂ ਦੇ ਪੈਰ ਪਕੜ ਕੇ ਨਹੀਂ ਮੰਗਣਾ, ਤੇ ਬਾਪ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਤੇ ਮੰਗਣ ਜਾਏ, ਇਹਦੇ ਵਿੱਚ ਬਾਪ ਦੀ ਵੀ ਖੇਤੀ ਹੁੰਦੀ ਹੈ। ਸਿੱਖਾ ਤੂੰ ਮੰਗ, ਤੈਨੂੰ ਮੰਗਣ ਦੀ ਜਾਚ ਆ ਜਾਏ, ਤੇਰੇ ਕਾਰਜ ਗੁਰੂ ਰਾਸ ਕਰਨਗੇ। ਪਰ ਅਰਦਾਸ ਕਰਦਿਆਂ ਇੱਕ ਸ਼ਬਦ ਕਦੀ ਨਾ ਭੁੱਲਿਓ, ਭਾਵੇਂ ਕਿਸੇ ਦੀ ਵੀ ਅਰਦਾਸ ਕਰੋ, ਇੱਕ ਜ਼ਰੂਰ ਕਹਿ ਦਿਓ, ਦਾਤਾ ਗੁਰਮਤ ਅਨੁਸਾਰ ਮਨੋ ਕਾਮਨਾਵਾਂ ਨੂੰ ਭਾਗ ਲਾਣੇ। ਇਹ ਨਾ ਹੋਵੇ ਕਿਸੇ ਦਾ ਬੁਰਾ ਮੰਗਣ ਦੀ ਕੋਈ ਅਰਦਾਸ ਕਰਦਾ, ਨਹੀਂ, ਗੁਰਮਤ ਅਨੁਸਾਰ ਤੇਰੀ ਮਤ ਅਨੁਸਾਰ ਕੀਤੀ ਹੋਈ ਅਰਦਾਸ ਪ੍ਰਵਾਨ ਹੋਵੇ। ਉੱਥੇ ਅਸੀਂ ਮੰਗਦੇ ਹਾਂ ਕਿ ਸਰਬੱਤ ਦੇ ਕਾਰਜ ਰਾਸ ਕਰਨੇ, ਸਾਰਿਆਂ ਦੇ ਕਾਰਜ ਰਾਸ ਕਰੀ। ਫਿਰ ਅੱਗੇ ਪੜ੍ਹਨੇ ਆ ਕਿ ਮੇਰ ਕਰ, ਅੱਜ ਚੱਲਣ ਲੱਗੇ ਹਾਂ ਸਵੇਰੇ ਘਰੋਂ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਹੋਵੇ। ਤੂੰ ਚੇਤੇ ਆ ਜਾ, ਉਹ ਪਿਆਰੇ ਮਿਲਾਈ, ਅਰਦਾਸ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਇਹਨਾਂ ਭਾਵ ਪੂਰੇ ਤੇ ਗੁਰਮੁਖ ਮਿਲਾਈ, ਜਿਨ੍ਹਾਂ ਨੂੰ ਮਿਲ ਕੇ ਤੇਰੀ ਯਾਦ ਆ ਜਾਏ। ਮੇਰੇ ਸਾਹਿਬ ਨੇ ਕਿਹਾ ਹੈ, ਕਹਿੰਦੇ ਨੇ ਜਦੋਂ ਗੁਰਬਾਣੀ ਵਿੱਚ ਰਤਿਆ ਸਿੱਖ ਮਿਲ ਜਾਏ, ਬਾਣੀ ਬਾਣੀ ਦਾ ਪਰਪੱਕ ਮਿਲ ਜਾਏ, ਕਹਿੰਦੇ ਨੇ ਉਹਨੂੰ ਦੇਖ ਕੇ ਕਦੀ ਸੰਸਾ ਨਾ ਕਾਈ, ਬਸ ਇਉਂ ਜਾਣੀ ਤੈਨੂੰ ਗੁਰੂ ਅਜਾ ਕੇ ਮਿਲ ਗਿਆ ਹੈ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਫਿਰ ਅਸੀਂ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਪਲਾ। ਫਿਰ ਮੱਥਾ ਟੇਕਿਆ ਜਾਂਦਾ, ਮੱਥਾ ਟੇਕ ਕੇ ਅਰਦਾਸੀਆ ਫਿਰ ਕਹਿੰਦਾ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਪੂਰਨਤਾ ਵੱਲ ਆ ਰਿਹਾ ਮੈਂ। ਫਿਰ ਅਸੀਂ ਦੋਹਰਾ ਸ਼ੁਰੂ ਕਰਨੇ ਹਾਂ, ਦੇਖੋ ਬੋਲੋ ਜੀ, ਵਾਹਿਗੁਰੂ ਜਿੱਥੇ ਕਹਿਣ ਉੱਥੇ ਬੋਲੀਏ। ਇਕਲੀ ਬੇਨਤੀ ਮੈਂ ਜ਼ਰੂਰ ਕਰਨੀ ਚਾਹੁੰਦਾ, ਜਦੋਂ ਤਿੰਨ ਵਾਰੀ ਆਇਆ ਨਾ ਕਿ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੈ, ਗੁਰਮੁਖੋ ਉੱਥੇ ਬੋਲਣ ਲਈ ਸਾਨੂੰ ਕਿਹਾ ਨਹੀਂ, ਉੱਥੇ ਸੁਣੀਏ, ਕਿਉਂਕਿ ਉਹ ਅਰਦਾਸ ਕੀਤੀ ਜਾ ਰਹੀ ਹੈ, ਉਹਦੇ ਵਿੱਚ ਬੋਲਣਾ ਨਹੀਂ। ਉਸ ਤੋਂ ਅੱਗੇ ਫਿਰ ਅਸੀਂ ਦੋਹਰਾ ਪੜ੍ਹਨੇ ਹਾਂ ਕਿ ਆਗਿਆ ਭਈ ਅਕਾਲ ਕੀ, ਗਿਆਨੀ ਗਿਆਨ ਸਿੰਘ ਉਹਨਾਂ ਦੀ ਲਿਖਤ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਉੱਥੇ ਪਾਠ ਮਾਨਿਓ ਹੈ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਂ ਲੇ। ਸਿੱਖਾ ਤੇਰਾ ਆਪਣਾ ਘਰ ਹੋਣਾ ਚਾਹੀਦਾ, ਜਿੱਥੇ ਤੂੰ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕੇ। ਤੇ ਸੱਚ ਜਾਣਿਓ, ਜਿਨ੍ਹਾਂ ਦੇ ਘਰ ਹੁੰਦੇ ਨੇ ਉਹਨਾਂ ਦੇ ਪਿੱਛੇ ਵੀ ਲੋਕ ਖਲੋਂਦੇ ਨੇ, ਜਿਹਦਾ ਘਰ ਘਾਟ ਨਾ ਹੋਵੇ ਉਹਦੇ ਪਿੱਛੇ ਵੀ ਕੋਈ ਨਹੀਂ ਦਿਖਲਾਉਂਦਾ। ਦਾਤਾ ਤੂੰ ਮੇਹਰ ਕਰੀ ਸਾਨੂੰ ਘਰ ਦਈ, ਤੇ ਘਰ ਦਾ ਸੁਪਨਾ ਹੈ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਜਿੰਨਾ ਮਰਜ਼ੀ ਅਸੀਂ ਲੜੀਏ ਪਰ ਰਾਜ ਮਿਲੇਗਾ ਜਿੱਦਣ ਖੁਆਰ ਹੋਏ, ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ। ਇਸ ਤੋਂ ਬਾਅਦ ਫਿਰ ਗੁਰੂ ਕਾ ਸਿੱਖ ਬੁਲਾਉਂਦਾ ਜੈਕਾਰਾ, ਮੈਂ ਅਰਜ਼ ਕਰਾਂ ਜੈਕਾਰਾ ਗਜਾਇਆ ਜਾਂਦਾ ਤੇ ਫਤਿਹ ਬੁਲਾਈ ਜਾਂਦੀ। ਸਭ ਤੋਂ ਪਹਿਲਾਂ ਫਤਿਹ ਦੇ ਸੰਬੰਧੀ ਗੁਰੂ ਕਲਗੀਧਰ ਜੀ ਨੇ ਕਿੰਨੀ ਮਿਹਰ ਕੀਤੀ ਹੈ। ਫਤਿਹ ਅਸੀਂ ਬੁਲਾਉਂਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਸੱਜਣ ਸ਼ਬਦ ਵਰਤਦੇ ਨੇ ਕਿ ਵਾਹਿਗੁਰੂ ਜੀ ਕਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਬਿਲਕੁਲ ਨਹੀਂ। ਸ਼ਬਦ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਹਰ ਇੱਕ ਕੌਮ ਦੀ, ਹਰ ਮਜ਼ਹਬ ਦੀ ਆਪਣੇ ਮਿਲਣ ਵਿੱਚ ਕੋਈ ਨਾ ਕੋਈ ਸ਼ਬਦਾਵਲੀ ਸਾਂਝੀ ਹੈ। ਜਦੋਂ ਹਿੰਦੂ ਕਿਸੇ ਨੂੰ ਵੀਰ ਮਿਲਦਾ, ਕਈ ਸ਼ਬਦ ਵਰਤਦੇ ਨੇ ਜੈ ਰਾਮ ਕੀ, ਮੇਰੀ ਬੇਨਤੀ ਸੁਣਿਓ, ਜੇ ਜੈ ਰਾਧੇ ਸ਼ਾਮ, ਜੈ ਜਗਦੰਬੇ, ਮੁਸਲਮਾਨ ਮਿਲਦੇ ਨੇ ਉਹਨਾਂ ਦੇ ਆਪਣੇ ਸਲਾਮ ਕਰਨ ਦੇ ਚੱਜ ਤਰੀਕੇ। ਜਦੋਂ ਅਸੀਂ ਇੱਥੇ ਤੱਕਨੇ ਹਾਂ ਉਹ ਆਪਸ 'ਚ ਮਿਲਦੇ ਨੇ, ਤੇ ਅਸੀਂ ਸ਼ਬਦ ਵਰਤਨੇ ਆ ਗੁੱਡ ਮਾਰਨਿੰਗ ਵਰਤਨੇ ਆ ਨਾ, ਤੇ ਗੁੱਡ ਨਾਈਟ। ਮੈਂ ਕਹਿੰਦਾ ਦੇਖੋ ਮੇਰੇ ਦਾਤੇ ਨੇ ਜਿਹੜੇ ਸ਼ਬਦਾਵਲੀ ਸਾਨੂੰ ਦਿੱਤੀ ਹੈ, ਕਦੀ ਵੀ ਸਾਨੂੰ ਨੀਵਿਆਂ ਨਹੀਂ ਪਵਾਏਗੀ। ਹੁਣ ਇੱਕ ਬੰਦੇ ਦੀ ਮੌਤ ਹੋ ਗਈ, ਜਵਾਨ ਪੁੱਤਰ ਉਹਦਾ ਮਰ ਗਿਆ, ਉਹਨੂੰ ਜਾਂਦਿਆਂ ਤੁਸੀਂ ਮਿਲਣਾ ਸਵੇਰੇ, ਉਹਨੂੰ ਜਾਂਦਿਆਂ ਤਾਂ ਹੱਥ ਮਿਲਾ ਕੇ ਕਹੋ ਗੁੱਡ ਮਾਰਨਿੰਗ, ਉਹਦੇ ਵਿਚਾਰੇ ਤੇ ਕੀ ਬੀਤੇਗੀ। ਦੇਖੋ ਮੈਂ ਕਹਿੰਦਾ ਭਾਵੇਂ ਖੁਸ਼ੀ ਹੋਵੇ ਗਮੀ ਹੋਵੇ, ਪੁੱਤਰ ਜੰਮਿਆ ਹੋਵੇ ਪੁੱਤਰ ਮਰਿਆ ਹੋਵੇ, ਜਦੋਂ ਤੂੰ ਹੱਥ ਜੋੜ ਕੇ ਕਹੇਗਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸੱਚ ਜਾਣੀ ਉਹਨੂੰ ਭਾਣਾ ਮੰਨਣ ਦੀ ਜਾਂਚ ਵੀ ਆਵੇਗੀ ਤੇ ਵਾਹਿਗੁਰੂ ਵੀ ਚੇਤੇ ਆਵੇ। ਮੇਰੇ ਗੁਰੂ ਨੇ ਸ਼ਬਦਾਵਲੀ ਵਿੱਚੋਂ ਵੀ ਵਾਹਿਗੁਰੂ ਚੇਤੇ ਕਰਾਇਆ। ਸਾਰੀ ਅਰਦਾਸ ਦਾ ਮਕਸਦ ਇਹ ਕਿ ਜਿਹੜੀ ਲਿਵ ਜਨਮ ਤੋਂ ਪਹਿਲਾਂ ਲੱਗੀ ਸੀ ਉਹ ਟੁੱਟੀ ਹੋਈ ਲਿਵ ਫਿਰ ਕਿਤੇ ਜੁੜ ਜਾਏ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਮਾਤ ਗਰਭ ਮੈਂ ਆਪਣ ਸਿਮਰਨ ਦੇ, ਤਾਂ ਫਿਰ ਦਾਸੀਆਂ ਕਹਿੰਦਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਹਜ਼ੂਰ ਦੇ ਬਚਨ ਨੇ ਕਹਿਣ ਲੱਗੇ ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਮੇਰੀ ਅਰਦਾਸ ਹੈ ਜੇ ਉਸ ਅੱਗ ਵਿੱਚੋਂ ਲਿਵ ਨਾਲ ਬਚਾਈ ਤੇ ਇਸ ਅੱਗ ਚੋਂ ਨਹੀਂ ਬਚਾਏਗਾ। ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਦੇ ਵੇਲੇ ਇਹ ਸ਼ਬਦ ਅਸੀਂ ਪੜ੍ਹਨੇ ਹਾਂ ਕਿ ਜਦੋਂ ਸਿੱਖ ਮਿਲਦੇ ਸਨ ਜਾਂ ਤੇ ਉਹ ਪੈਂਦੇ ਸਨ ਪੈਰੀ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਜੋ ਤੀਸਾ ਗੁਰ ਸਿੱਖਣਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਇੱਕ ਮੈਂ ਬੇਨਤੀ ਆਪ ਜੀ ਦੇ ਚਰਨਾਂ ਚ ਕਰਨੀ ਅੱਗੇ ਚੱਲ ਕੇ। ਫਿਰ ਇਹ ਸ਼ਬਦ ਬਣੇ ਸਿੱਖ ਮਿਲਣਾ ਪੈਰੀ ਪਵਣਾ ਸੀ। ਫਿਰ ਜਨਮ ਸਾਥੀਆਂ ਕਹਿੰਦੀਆਂ ਨੇ ਬੋਲੋ ਜੀ ਸੱਤ ਕਰਤਾਰ, ਇਹ ਸ਼ਬਦ ਆਏ ਸਿੱਖ ਨੇ ਮਿਲਣਾ ਇੱਕ ਦੂਜੇ ਨੂੰ ਬੋਲ ਕੇ ਕਹਿਣਾ ਸੱਤ ਕਰਤਾਰ। ਸਾਖੀਆਂ ਵੇਖੀ ਸਮੇਂ ਦੇ ਨਾਲ ਜਦੋਂ ਅਗਾਂਹ ਸਾਖੀਆਂ ਲਿਖੀਆਂ ਤੇ ਸਾਖੀ ਮਕਾਨ ਲੱਗਿਆ ਉਹਨੇ ਕਹਿਣਾ ਬੋਲੋ ਜੀ ਵਾਹਿਗੁਰੂ। ਉਹਨਾਂ ਸ਼ਬਦੇ ਵਰਤਨੇ ਹਜ਼ੂਰ ਕਲਗੀਧਰ ਜੀ ਦਾ ਸਮਾਂ ਆਇਆ। ਉਹਨਾਂ ਨੇ ਸਿੱਖ ਦਾ ਪੂਰਾ ਖਾਲਸਾ ਜਦੋਂ ਅਕਾਲ ਪੁਰਖ ਦੀ ਮੌਜ ਸਿਰਜਿਆ ਉਹਨਾਂ ਕਿਤੇ ਨੀ ਕਿਹਾ ਕਿ ਖਾਲਸਾ ਮੇਰਾ, ਧਿਆਨ ਦਿਓ ਮੇਰਾ ਰੂਪ ਕਹਿਣ ਕਹਿਣ ਲੱਗੇ ਖਾਲਸਾ ਹੈ ਅਸਲ ਵਿੱਚ ਵਾਹਿਗੁਰੂ ਦਾ। ਇਹ ਕਦੀ ਵੀ ਖਾਲਸਾ ਤੂੰ ਭੁੱਲੀ ਨਾ, ਤੇਰੀ ਇਕੱਲੇ ਦੀ ਜਿੱਤ ਖੌਮੇ ਦੀ ਜਿੱਤ ਹੋਵੇਗੀ, ਤੂੰ ਇਕੱਲਾ ਵੀ ਜਿੱਤ ਕੇ ਆਵੇ ਤੇ ਕਈ ਅੱਜ ਖਾਲਸਾ ਜਿੱਤੇ, ਜਿੱਦਣ ਖਾਲਸਾ ਜਿੱਤੇਗਾ ਉਸ ਦਿਨ ਰੱਬ ਦੀ ਫਤਿਹ ਹੋਵੇਗੀ। ਬਸ ਵਾਹਿਗੁਰੂ ਜੀ ਕਾ ਖਾਲਸਾ। ਉੱਥੇ ਫਿਰ ਇੱਕ ਬਚਨ ਕਿਹਾ, ਹੁਣ ਆਪਾਂ ਤਾਂ ਕੰਨੀ ਖਤਰਾਣੀਆਂ ਫਤਿਹ ਨੀ ਬੁਲਾਉਂਦੇ ਇੱਕ ਦੂਜੇ ਨੂੰ। ਉਦਣ ਅਰਜ਼ ਕੀਤੀ ਸੀ ਭਾਈ ਚੋਪਾ ਸਿੰਘ, ਕਹਿੰਦੇ ਨੇ ਸਿੱਖ ਹੱਥਾਂ ਪੈਰਾਂ ਚ ਜਿਹੜਾ ਰੁਸਿਆ ਪਰਤ ਕੇ ਨਾ ਮਿਲੇ ਉਹਦੀ ਅਰਦਾਸ ਨਹੀਂ ਹੋ ਸਕਦੀ। ਅਸੀਂ ਤਾਂ ਕਈ ਕਈ ਸਾਲ ਲੰਘ ਜਾਂਦੇ ਨੇ, ਫਤਿਹ ਕਿੱਥੇ ਬੁਲਾਉਣੀ। ਗੁਰੂ ਸਾਹਿਬ ਨੇ ਕਿਹਾ ਆਗੈ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾ। ਉੱਥੇ ਫਿਰ ਸਾਨੂੰ ਦਿੱਤਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਵਾਹਿਗੁਰੂ ਜੀ ਦਾ ਵੀ ਨਹੀਂ ਇਕੱਲੇ ਅਸੀਂ ਅੱਧੇ, ਹੁਣ ਕਈ ਸੱਜਣ ਸਾਡੇ ਕਹਿੰਦੇ ਨੇ ਚੰਗਾ ਗੁਰੂ ਫਤਿਹ ਖਾਲਸਾ ਫਤਿਹ। ਮੈਂ ਕਹਿੰਦਾ ਵੀ ਪਤਾ ਨੀ ਪੈਟਰੋਲ ਚੋਖਾ ਲੱਗਦਾ ਜੇ ਦੋ ਸ਼ਬਦ ਹੋਰ ਕਹਿ ਦਈਏ ਤੇ। ਉਹ ਜੇ ਕੱਲੀ ਫਤਿਹ ਖਾਲਸਾ ਵਾਹਿਗੁਰੂ ਤੋਂ ਬਿਨਾਂ ਕੋਈ ਨੀ, ਜੇ ਖਾਲਸਾ ਦੁਆਈ ਰੱਬ ਦੀ ਵਾਹਿਗੁਰੂ ਵਿੱਚੋਂ ਕਰ ਦਿਓ ਖਾਲਸਾ ਖੁਲਸਾ ਕੋਈ ਨੀ, ਜੇ ਤੇ ਵਾਹਿਗੁਰੂ ਵਿੱਚੋਂ ਕਰ ਦਿਓ ਤੇ ਫਤਿਹ ਵੀ ਕੋਈ ਨੀ ਜੇ। ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਉਹ ਸਿੰਘ ਗਿਆ ਕਹਿੰਦਾ ਬਾਬਾ ਜੀ ਮੈਂ ਗਿਆ ਸਾਂ ਫਲਾਣੇ ਮਹਾਂਪੁਰਸ਼ਾਂ ਤੁਹਾਨੂੰ ਫਤਿਹ ਬੁਲਾਈ ਸੀ ਜੀ। ਉਹ ਕਹਿੰਦੇ ਨੇ ਅੱਛਾ ਕੀ ਬੁਲਾਈ ਸੀ? ਕਹਿੰਦਾ ਫਤਿਹ ਬੁਲਾਈ ਸੀ। ਹੱਸ ਕੇ ਕਹਿੰਦੇ ਨੇ ਗਿਰੀ ਆਪ ਖਾਨੇ ਤੇ ਛਿਲਕੇ ਮੈਨੂੰ ਦੇਣਾ। ਬਾਬਾ ਸ਼ਾਮ ਸਿੰਘ ਜੀ ਜਦੋਂ ਸ਼ਬਦ ਕਹੋ ਕਹਿੰਦਾ ਇਹਦਾ ਅਰਥ ਕੀ ਹੈ? ਮੈਂ ਤੇ ਕਹਿੰਦਾ ਪਿਆ ਤੁਹਾਨੂੰ ਫਤਿਹ ਬੁਲਾਈ ਸੀ ਤੇ ਹੁਣ ਰੱਬ ਮਿਹਰ ਕਰੇ ਫਤਿਹ ਵਾਲੀ ਕਹਾਣੀ ਤਾਂ ਇੰਡੀਆ ਚ ਗਈ। ਅਸੀਂ ਜਦੋਂ ਜਾਂਦੇ ਹਾਂ ਨਾ ਕਿਸੇ ਦੇ ਘਰ, ਇੱਥੇ ਵੀ ਕਈ ਮਤੇ ਵੈਸੇ ਤੇ ਸਮਾਰ ਮੇਰਕੇ ਦੇ ਘਰ ਜੋ ਕਹਿਣਗੇ ਬਾਬਾ ਜੀ ਆਏ ਬੇਟਾ ਬਾਬਾ ਜੀ ਕੋਈ ਜੈ ਬੋਲੋ। ਮੈਂ ਤਾਂ ਕਹਿੰਦਾ ਬਾਬਾ ਹਨੂੰਮਾਨ ਬਣਾ ਤਾ ਵੀ ਇਹਦੀ ਜੈ ਬੋਲੋ। ਨਹੀਂ ਆਪਣੇ ਅਸਲੇ ਨੂੰ ਭੁੱਲੋ ਨਾ, ਮੇਰੀ ਬੇਨਤੀ ਵੱਲ ਧਿਆਨ ਦਿਆ ਜੇ, ਇਹਨੂੰ ਸ਼ੁਗਲ ਨਾ ਸਮਝਿਓ। ਇਹ ਸਾਡੀ ਕੌਮ ਦੇ ਜਿਹੜੇ ਸ਼ਬਦਾਵਲੀ ਹੈ ਵਿਰਸੇ ਵਾਲੀ, ਉਹ ਬਾਬੇ ਕੀ ਜੈ ਨਹੀਂ ਵਾਹਿਗੁਰੂ ਜੀ ਕੀ ਫਤਿਹ ਹੋਵੇ, ਵਾਹਿਗੁਰੂ ਜੀ ਕੀ ਜੈ ਹੋਵੇਗੀ। ਮੇਰੀ ਬੇਨਤੀ ਨੂੰ ਸੁਣਿਓ, ਇਹਨੂੰ ਸ਼ੁਗਲ ਵੱਲ ਨਾ ਲਿਜਾਇਓ। ਉੱਥੇ ਬਾਬਾ ਸ਼ਾਮ ਸਿੰਘ ਜੀ ਨੇ ਇੱਕ ਸ਼ਬਦ ਕਹਿ, ਅਮੀਰ ਲੋਕ ਤਾਂ ਉਂਝ ਹੀ ਝੱਕਦੇ ਨੇ ਕਿਉਂਕਿ ਉਹਨਾਂ ਦੀ ਸ਼ਬਦਾਵਲੀ ਚੇਂਜ ਹੋ ਜਾਂਦੀ ਹੈ ਨਾ, ਉਹਨਾਂ ਦੇ ਬੋਲਣ ਦੇ ਢੰਗ, ਉਹਨਾਂ ਦੇ ਗੱਲ ਕਰਨ ਦੇ ਢੰਗ। ਤੇ ਰੱਬ ਮਿਹਰ ਕਰੇ ਸਾਡੀ ਅਰਦਾਸ ਵੀ ਮੀਰਾਂ ਦੀ ਵੱਖਰੀ ਹੈ, ਵੱਖਰੀ ਹੈ ਨਾ। ਜੇ ਤਾਂ ਪੈਸੇ ਇਸ ਤਰ੍ਹਾਂ ਹੀ ਪਹਿਲਾਂ ਬਣਾਉਣਾ, ਆਸ ਵੀ ਬੁੱਕ ਬਣੀ ਹੈ ਜ਼ਰੂਰ ਆਉਣਗੇ, ਮੈਨੂੰ ਖਿਮਾ ਕਰਿਓ। ਪਹਿਲਾਂ ਚੱਕਰ ਹੀ ਲਾਉਂਦੇ ਰਹਿਣਾ, ਕੋਈ ਚੱਕਰੇ ਸਹੀ ਅਰਦਾਸ ਕਰਾਉਣ ਵਾਲਾ, ਅਸਲੀਅਤ ਦੇ ਵਿੱਚ ਝੂਠ ਨਾ ਸਮਝਿਓ। ਫਿਰ ਪਹਿਲਾਂ ਅਰਦਾਸ ਦੇ ਨਾਲ ਅੱਖਾਂ ਕਰਨੀਆਂ ਵੀ ਪਤਾ ਕਿੰਨੇ ਕੋ ਰੱਖਦਾ, ਵਿੱਚੋਂ ਵੇਖ ਕੇ ਜੇ ਤਾਂ ਹੋਇਆ 500 ਦਾ ਨੋਟ ਤੇ ਨਾਲ ਹੀ ਗੁਰਮੁਖ ਪਿਆਰਾ ਬ੍ਰਹਮ ਗਿਆਨੀ। ਕਈ ਪੁਸ਼ਤਾਂ ਗਿਣ ਦੇਣੀਆਂ ਨੇ ਕਲਾਣ ਕਰ ਕਰਕੇ, ਨਹੀਂ ਗੁਰੂ ਕੇ ਸਿੱਖਾਂ ਹਰਿਮੰਦਰ ਸਾਹਿਬ ਪਹਿਲਾਂ ਅਰਦਾਸ ਹੁੰਦੀ ਸੀ, ਪਰ ਬੜਾ ਚੰਗਾ ਇੱਕ ਫੈਸਲਾ ਕੀਤਾ, ਅੱਜ ਕੇਵਲ ਸਰਬੱਤ ਸੰਗਤ ਦੀ ਅਰਦਾਸ ਹੁੰਦੀ ਹੈ। ਅਰਦਾਸ ਕਰ ਪਰ ਰੁਪਈਏ ਵੇਖ ਕੇ ਅਰਦਾਸ ਦੀ ਸ਼ਬਦਾਵਲੀ ਨਾ ਚੇਂਜ ਕਰ। ਜਿਹੜੀ ਬੇਨਤੀ ਕਰ ਰਹੇ ਉਹਨਾਂ ਮਹਾਂਪੁਰਸ਼ਾਂ ਨੇ ਕਿਹਾ, ਕਹਿਣ ਲੱਗੇ ਗਿਰੀ ਆਪ ਖਾਣਾ ਤੇ ਛਿਲਕਾ ਮੈਨੂੰ ਦੇਣਾ। ਕਹਿਣ ਲੱਗਾ ਮਹਾਰਾਜ ਉਹਨਾਂ ਫਤਿਹ ਬੁਲਾਈ ਸੀ। ਕਹਿਣ ਲੱਗੇ ਜਦੋਂ ਵਾਹਿਗੁਰੂ ਸ਼ਬਦ ਵਿੱਚੋਂ ਨਿਕਲ ਜਾਏ ਤੇ ਕੱਲੀ ਛਿੱਲਣ ਰਹਿ ਜਾਂਦੀ ਏ, ਅਸਲੀ ਤਾਂ ਗਿਰੀ ਵਾਹਿਗੁਰੂ ਏ। ਜਦੋਂ ਦੋ ਚਾਰ ਵਾਰੀ ਵਾਹਿਗੁਰੂ ਚੇਤੇ ਆ ਗਏ, ਅਸੀਂ ਜਦੋਂ ਬੁਲਾਉਂਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਖਾਲਸਾ ਵਾਹਿਗੁਰੂ ਜੀ ਦਾ ਕਿਵੇਂ ਨੇ? ਪ੍ਰੋਫੈਸਰ ਪੂਰਨ ਸਿੰਘ ਗੁਣਾ ਨੇ, ਮੈਂ ਅਰਥ ਫਿਰ ਅੱਜ ਦੁਹਰਾਉਣੇ ਚਾਹੁੰਦਾ ਵਾਂ ਕਿ ਖਾਲਸਾ ਤੂੰ ਗੁਰੂ ਤੇ ਵਾਹਿਗੁਰੂ ਦਾ ਕਿਵੇਂ ਹੈ। ਤੇ ਵੈਸੇ ਗੁਰੂ ਤੇ ਵਾਹਿਗੁਰੂ ਵਿੱਚ ਅੰਤਰ ਕੋਈ ਨਹੀਂ। ਪ੍ਰੋਫੈਸਰ ਪੂਰਨ ਸਿੰਘ ਨੇ ਬੜੇ ਸੋਹਣੇ ਸ਼ਬਦ ਵਰਤੇ ਸਨ, ਹਰ ਖਾਲਸੇ ਵਿੱਚ ਮੇਰੇ ਗੁਰੂ ਦੀ ਫੋਟੋ ਪਈ ਹੈ, ਹਰ ਖਾਲਸੇ ਵਿੱਚ ਮੇਰਾ ਗੁਰੂ ਗੋਬਿੰਦ ਸਿੰਘ ਆਪ ਨਿਵਾਸ ਕਰਦਾ ਹੈ, ਹਰ ਖਾਲਸੇ ਵਿੱਚ ਮੇਰੇ ਕਲਗੀ ਧਰ ਜੀ ਦੀ ਅੰਮ੍ਰਿਤ ਸੰਚਾਰ ਦੀ ਲਹਿਰ ਚੱਲਦੀ ਏ। ਤੇ ਇੱਕ ਵਾਰੀ ਅੰਮ੍ਰਿਤ ਨਹੀਂ ਛਕਿਆ ਖਾਲਸੇ ਨੇ, ਖਾਲਸਾ ਰੋਜ਼ ਅੰਮ੍ਰਿਤ ਛਕਦਾ। ਜਦੋਂ ਸਵੇਰੇ ਅੰਮ੍ਰਿਤ ਵੇਲੇ ਗੁਟਕਾ ਪਕੜ ਕੇ ਤੂੰ ਜਪ ਸ਼ੁਰੂ ਕਰਨਾ, ਜਾਪ ਸ਼ੁਰੂ ਕਰਨਾ, ਤੂੰ ਚੌਪਈ ਸਵਈਏ ਚੌਪਈ ਆਨੰਦ ਸਾਹਿਬ ਪੜ੍ਹਨਾ, ਉਦੋਂ ਪੰਜ ਬਾਣੀਆਂ ਪੜ੍ਹਦਿਆਂ ਕਦੀ ਬੁਰਨਾ ਗਲਤ ਉੱਠੇ। ਤੇ ਇੱਕ ਗੱਲ ਕਹੀ, ਆਹ ਪੰਜ ਨੇ ਜਿਨ੍ਹਾਂ ਨੇ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਣਾਇਆ ਸੀ, ਜਿਨ੍ਹਾਂ ਪੰਜਾਂ ਨੇ ਮੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਚਲਾਇਆ, ਕਿਉਂਕਿ ਪੰਜ ਪੜ੍ਹ ਕੇ ਅੰਮ੍ਰਿਤ ਤਿਆਰ ਹੋਇਆ ਤੇ ਪੰਜੇ ਬਾਣੀਆਂ ਤੂੰ ਸਵੇਰੇ ਪੜ੍ਹੀ ਭਾਵਨਾ ਨਾਲ। ਹੁਣ ਤੱਕ ਉਹ ਪ੍ਰੋਫੈਸਰ ਸਾਹਿਬ ਨੇ ਬੜੀ ਸੋਹਣੀ ਗੱਲ ਲਿਖੀ ਸੀ, ਤੇ ਉਹ ਪ੍ਰੋਫੈਸਰ ਸ਼ਬਦ ਨੇ ਤੁਹਾਨੂੰ ਪਤਾ, ਮੈਂ ਕਈ ਵਾਰੀ ਉਹਨਾਂ ਦੀਆਂ ਉਦਾਹਰਨਾਂ ਦੇਣਾ। ਉਹ ਸੰਤ ਹੈ, ਉਹ ਮਹਾਂਪੁਰਸ਼ ਸੀ, ਉਹ ਕਹਿੰਦੇ ਨੇ ਡੱਲਾ ਕਹਿੰਦਾ ਸੀ ਕਿ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹੋ, ਇਹਦਾ ਭਾਵ ਕੀ ਹੈ? ਕਹਿਣ ਲੱਗੇ ਖਾਲਸਾ ਵਾਹਿਗੁਰੂ ਜੀ ਕਾ ਹੈ। ਕਿਵੇਂ ਵਾਹਿਗੁਰੂ ਜੀ ਕਾ ਹੈ? ਤੇ ਹਜ਼ੂਰ ਕਹਿੰਦੇ ਨੇ ਡੱਲਿਆ ਤੈਨੂੰ ਪਤਾ ਕੋਈ ਨੀ, ਤੂੰ ਅੰਦਰ ਦੀ ਖੇਡ ਨਹੀਂ ਜਾਣਦਾ। ਕਹਿਣ ਲੱਗੇ ਖਾਲਸਾ ਇਸ ਤਰ੍ਹਾਂ ਜਿਵੇਂ ਮੇਰੀ ਜ਼ਮੀਨ ਹੈ, ਧਿਆਨ ਦਿਓ, ਖਾਲਸਾ ਇਸ ਤਰ੍ਹਾਂ ਵਾਹਿਗੁਰੂ ਦਾ ਜਿਵੇਂ ਸਾਡੇ ਕਿਲੇ ਨੇ, ਖਾਲਸਾ ਇਸ ਤਰ੍ਹਾਂ ਵਾਹਿਗੁਰੂ ਦਾ ਜਿਵੇਂ ਮੇਰੇ ਕੋਲ ਖਜ਼ਾਨਾ ਹੈ। ਹਜ਼ੂਰ ਹੱਸ ਕੇ ਕਹਿਣ ਲੱਗੇ ਨਹੀਂ, ਖਾਲਸਾ ਵਾਹਿਗੁਰੂ ਜੀ ਕਾ ਇਸ ਤਰ੍ਹਾਂ ਨੀ ਜਿਵੇਂ ਜ਼ਮੀਨ ਹੈ। ਕਹਿਣ ਲੱਗੇ ਤੂੰ ਮਰ ਜਾਣਾ ਤੇ ਜ਼ਮੀਨ ਫਿਰ ਵੀ ਰਹਿਣੀ, ਇਸ ਤਰ੍ਹਾਂ ਖਾਲਸਾ ਨੀ। ਖਾਲਸਾ ਇਸ ਤਰ੍ਹਾਂ ਨਹੀਂ ਕਿ ਜਿਵੇਂ ਸੱਜਣਾ ਤੇਰੇ ਕਿਲੇ ਨੇ। ਕਹਿੰਦੇ ਨੇ ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਤੇ ਸੂਰਜ ਦੀ ਕਿਰਨ ਹੈ। ਹੁਣ ਇਹਦੇ ਅਰਥਾਂ ਵਿੱਚ ਤੇ ਦੂਜੇ ਅਰਥਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਦੀ ਬੰਦਾ ਮਰੇ ਤੇ ਜ਼ਮੀਨ ਕਹਿੰਦੀ ਮੈਂ ਨਾਲ ਗਰਕ ਜਾਣਾ, ਬੰਦੇ ਦੀ ਮੌਤ ਹੋ ਗਈ ਜ਼ਮੀਨ ਫਿਰ ਵੀ ਰਹਿੰਦੀ। ਹਾਂ ਕਿਰਨ ਇੱਕ ਕਹਿੰਦੀ ਹੈ ਦੁਨੀਆਂ ਦੇ ਲੋਕੋ, ਜੇ ਸੂਰਜ ਨਾ ਰਿਹਾ ਤੇ ਮੇਰੀ ਹੋਂਦ ਕੋਈ ਨਹੀਂ, ਮੈਂ ਤਾਂ ਵਾਂ ਜੇ ਸੂਰਜ ਹੈ। ਤੇ ਖਾਲਸਾ ਤਾਂ ਹੈ ਜੇ ਅੰਦਰ ਵਾਹਿਗੁਰੂ ਹੈ। ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਇੱਕ ਦੂਜੇ ਤੋਂ ਬਿਨਾਂ ਰਹਿ ਨਹੀਂ ਸਕਦੀਆਂ। ਕਹਿਣ ਲੱਗੇ ਇਹ ਵਾਹਿਗੁਰੂ ਜੀ ਕਾ ਖਾਲਸਾ ਹੈ। ਤੇ ਸੱਚ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਜਿਵੇਂ ਟਾਣੀ ਤੇ ਟਾਣੀ ਨਾਲ ਲੱਗਾ ਹੋਇਆ ਫਲ ਹੈ। ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਇਸ ਤਰ੍ਹਾਂ ਹੈ ਜਿਵੇਂ ਪਾਣੀ ਦੀ ਝੀਲ ਦਾ ਸੰਬੰਧ ਇੱਕ ਸਰੋਵਰ ਦੇ ਨਾਲ ਹੈ, ਜਿਹਦੇ ਅੰਦਰ ਸੰਚਾਰ ਚੱਲਦਾ ਵਾਹਿਗੁਰੂ ਦਾ, ਜਿਹਦੇ ਰੋਮ ਰੋਮ ਵਿੱਚ ਵਾਹਿਗੁਰੂ ਚੱਲਦਾ ਤੇ ਜਿਹਦੇ ਕੋਲ ਬੈਠਿਆਂ ਗੁਰੂ ਗੋਬਿੰਦ ਸਿੰਘ ਦਿਸਦਾ ਹੈ। ਉੱਥੇ ਪ੍ਰੋਫੈਸਰ ਸਾਹਿਬ ਨੇ ਇੱਕ ਸ਼ਬਦ ਕਿਹਾ ਸੀ, ਉਹ ਮੈਂ ਕਹਿ ਕੇ ਅਗਲੀ ਸੰਪੂਰਨਤਾ ਵੱਲ ਆਵਾਂ। ਕਿਹਾ ਸੀ, ਕਹਿੰਦੇ ਸਨ ਮਨ ਚ ਆਇਆ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੈਂ ਤੇਰੀ ਇੱਕੋ ਮੂਰਤ ਬਣਾ ਕੇ ਜਾਣੀ। ਕਹਿੰਦੇ ਨੇ ਲਏ ਸਨ ਰੰਗਾਂ ਦੇ ਡੱਬੇ ਤੇ ਆ ਪਹੁੰਚਿਆ ਸਰ ਸਤਲੁਜ ਦੇ ਕੰਢੇ, ਤੇ ਮੈਂ ਸਤਲੁਜ ਤੋਂ ਪੁੱਛਿਆ ਸੀ ਭਰਾਵਾ, ਮੈਂ ਸ਼ਬਦ ਮੈਨੂੰ ਪਤਾ ਮੈਂ ਰਿਪੀਟ ਕਰ ਰਿਹਾ ਪਰ ਅੱਜ ਢੁੱਕਦੇ ਨੇ, ਮੈਨੂੰ ਦੱਸ ਖਾਂ, ਜਦੋਂ ਕਲਗੀ ਵਾਲਾ ਆਪਣੇ ਬੱਚਿਆਂ ਨਾਲ ਤੇਰੇ ਕੋਲੋਂ ਲੰਘਦਾ ਸੀ ਉਹਦਾ ਚਿਹਰੇ ਦਾ ਨੂਰ ਕਿਹੋ ਜਿਹਾ ਸੀ, ਮੈਨੂੰ ਇੱਕ ਵਾਰੀ ਦੱਸ ਦੇ, ਮੈਂ ਆਪੇ ਨਕਸ਼ਾ ਬਣਾ ਕੇ ਤਸਵੀਰ ਬਣਾ ਦਿਆਂਗਾ। ਕਹਿੰਦਾ ਸਤਲੁਜ ਬੋਲਦਾ ਹੀ ਨਹੀਂ, ਚੱਲੀ ਜਾਂਦਾ ਉਹ ਦੰਦਾ ਖਮੋਸ਼ ਹੈ। ਮੈਂ ਸੋਚਿਆ ਸਤਲੁਜ ਨੇ ਨਹੀਂ ਬੋਲਣਾ, ਚੱਲ ਆਪਾਂ ਪੌਂਟਾ ਸਾਹਿਬ ਦੀ ਕਲੰਦਰੀ ਤੋਂ ਪੁੱਛਦੇ ਹਾਂ, ਯਮੁਨਾ ਤੋਂ ਪੁੱਛਦੇ ਹਾਂ। ਕਹਿੰਦੇ ਨੇ ਜਦੋਂ ਮੈਂ ਯਮੁਨਾ ਦੇ ਕੋਲ ਗਿਆ ਤੇ ਜਦੋਂ ਵੇਖਿਆ ਤੇ ਪੁੱਛਿਆ, ਮੈਨੂੰ ਘੱਟੋ ਘੱਟ ਤੂੰ ਹੀ ਦੱਸ ਦੇਖਾਂ ਮੇਰਾ ਚੋਜੀ ਪ੍ਰੀਤਮ ਕੈਸਾ ਸੀ ਜਦੋਂ ਤੇਰੇ ਕਿਨਾਰੇ ਤੇ ਅਕਾਲ ਦੀ ਉਸਤ ਕਰਦਾ ਸੀ, ਜਦੋਂ ਤੇਰੇ ਕਿਨਾਰੇ ਬਹਿ ਕੇ ਘੰਟਿਆਂ ਬੱਧੀ ਜਲੇ ਖਰੀ ਥੱਲੇ ਅੜੀ ਕੂਕਦੇ ਸਨ, ਜਲੇ ਤੂੰ ਹੀ ਥੱਲੇ ਤੂੰ ਹੀ ਜਦੋਂ ਉਹ ਸ਼ਬਦ ਕਹਿੰਦੇ ਸਨ ਕੈਸਾ ਲੱਗਦਾ ਸੀ। ਯਮੁਨਾ ਖਮੋਸ਼ ਹੈ। ਕਹਿੰਦਾ ਮੈਂ ਕਿਹਾ ਚੱਲ ਛੱਡ, ਇਹਨਾਂ ਨੂੰ ਵੀ ਨਹੀਂ ਬੋਲਣਾ, ਤੇਰੇ ਨਾਲ ਰੁੱਸੇ ਨੇ, ਚੱਲ ਚੱਲੀਏ ਮੈਂ ਪਟਨੇ ਦੀ ਗੰਗਾ ਤੋਂ ਪੁੱਛਣਾ, ਉਹ ਕਵੀ ਏ, ਉਹ ਵਿਦਵਾਨ ਏ, ਉਹਦੇ ਗੱਲ ਕਰਨ ਦਾ ਤਰੀਕਾ ਹੈ। ਕਹਿਣ ਲੱਗਾ ਮੈਂ ਪਟਨੇ ਦੀ ਗੰਗਾ ਨੂੰ ਪੁੱਛਿਆ, ਭੈਣੇ ਤੂੰ ਦੱਸ ਖਾਂ ਸ਼ਿਵ ਦੱਤ ਵਰਗੇ ਨੂੰ ਕਿਵੇਂ ਨਿਵਾਜਿਆ ਸੀ, ਤੂੰ ਤਾਂ ਕੰਗਣ ਲੈ ਕੇ ਬੈਠੀ ਏ ਬਾਲ ਉਮਰ ਵਿੱਚ ਮੇਰੇ ਗੁਰੂ ਦੇ, ਮੈਨੂੰ ਦੱਸ ਕਿ ਤੇਰੇ ਸਾਹਮਣੇ ਉਹਨੇ ਕੰਚਨ ਨੂੰ ਮਿੱਟੀ ਜਾਣ ਕੇ ਕਿਵੇਂ ਸੱਟਿਆ ਸੀ। ਕਹਿਣ ਲੱਗੇ ਗੰਗਾ ਚੁੱਪ, ਕੁਛ ਨੀ ਬੋਲਦੀ। ਕਹਿੰਦਾ ਮੈਂ ਗੋਦਾਵਰੀ ਕੋਲ ਗਿਆ ਕਿ ਤੇਰੇ ਕਿਨਾਰੇ ਆ ਕੇ ਅੰਤਲੇ ਪੜਾ ਕੀ ਤੋਸਾਂ ਨੇ, ਦੱਸ ਕਾ ਕਿਹੋ ਜਿਹਾ ਸੀ। ਕਹਿਣ ਲੱਗੇ ਗੋਦਾਵਰੀ ਖਮੋਸ਼ ਏ। ਕਹਿੰਦਾ ਮੈਂ ਸ਼ਸਤਰਾਂ ਤੋਂ ਪੁੱਛਿਆ, ਤੁਸੀਂ ਬੋਲ ਕੇ ਦੱਸੋ ਕਿ ਗੁਰੂ ਗੋਬਿੰਦ ਸਿੰਘ ਦੇ ਸੀਨੇ ਨਾਲ ਰਹਿਣ ਵਾਲਿਓ, ਉਹ ਵੀ ਚੁੱਪ ਨੇ। ਕਹਿੰਦਾ ਮੈਂ ਅਖੀਰ ਤੇ ਥੱਕ ਕੇ ਜਾ ਪਹੁੰਚਿਆ ਆਪਣੇ ਗੁਰੂ ਦੇ ਸ਼ਬਦ ਕੋਲ। ਸਿੱਖ ਦੀ ਮੰਜ਼ਿਲ ਕੀ? ਗੁਰੂ ਦੇ ਸ਼ਬਦ ਕੋਲ ਗਿਆ ਤੇ ਦੇਖੋ ਉਹਨੇ ਸਤਿਕਾਰ ਘਟਾਇਆ ਨਹੀਂ, ਹਰ ਇੱਕ ਥਾਂ ਤੇ ਜਿੱਥੇ ਗੁਰੂ ਜੀ ਗਏ ਉਸ ਅਸਥਾਨ ਦਾ ਅਦਬ ਕੀਤਾ। ਕਹਿੰਦਾ ਮੈਂ ਗੁਰੂ ਜੀ ਤੋਂ ਪੁੱਛਿਆ ਜਾ ਕੇ ਕਿਉਂ ਨੀ ਬੋਲਦੇ, ਸਾਰੇ ਰੁੱਸ ਗਏ ਨੇ, ਸਤਲੁਜ ਯਮੁਨਾ ਗੋਦਾਵਰੀ ਗੰਗਾ ਨੀ ਬੋਲਦੀਆਂ, ਸ਼ਸਤਰ ਨੀ ਬੋਲਦੇ। ਕਹਿੰਦੇ ਨੇ ਅੱਗੋਂ ਗੁਰੂ ਦੇ ਸ਼ਬਦ ਦਾ ਅਭਿਆਸ ਕੀਤਾ ਤੇ ਆਵਾਜ਼ ਆਈ ਰੁੱਸੇ ਨਹੀਂ, ਅਸਲ ਵਿੱਚ ਜਿਨ੍ਹਾਂ ਨੂੰ ਇੱਕ ਵਾਰੀ ਛੂਹ ਮਿਲ ਗਈ ਉਹ ਸਦਾ ਲਈ ਚੁੱਪ ਹੋ ਗਏ, ਉਹਨਾਂ ਕੋਲ ਬੋਲਣ ਵਾਲਾ ਦਮ ਕੋਈ ਨਹੀਂ। ਉਹ ਬੋਲਣ ਕਿਵੇਂ? ਕਹਿੰਦੇ ਨੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਤੱਕਣਾ ਤੇ ਆਵਾਜ਼ ਆਈ ਉੱਠ, ਛੱਡ ਪਰਾ ਰੰਗਾਂ ਦਾ ਡੱਬਾ, ਪਵਾ ਕੇ ਪਰਾ ਮਾਰਿਆ, ਉੱਠ ਕਿਸੇ ਖਾਲਸੇ ਨੂੰ ਮਿਲ। ਖਾਲਸੇ ਦੇ ਖਿਰਦੇ ਉੱਤੇ ਗੁਰੂ ਗੋਬਿੰਦ ਸਿੰਘ ਬੈਠੇ ਹੁੰਦੇ ਨੇ, ਖਾਲਸੇ ਦੇ ਅੰਦਰ ਗੁਰੂ ਬੈਠਾ ਹੁੰਦਾ। ਫਿਰ ਤੱਕਿਓ ਜਿੱਥੇ ਗੁਰੂ ਬਹਿੰਦਾ, ਗੁਰੂ ਅਕਾਲ ਦੇ ਪੁਜਾਰੀ ਨੇ ਤੇ ਉਹ ਖਾਲਸਾ ਅਕਾਲ ਦਾ ਹੈ। ਅਰਦਾਸ ਕਰਦੇ ਅਸੀਂ ਸ਼ਬਦ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕਾ ਹੈ ਤੇ ਦਾਤਾ ਮੇਰ ਕਰੀ ਵਾਹਿਗੁਰੂ ਜੀ ਕੀ ਫਤਿਹ। ਜੇ ਖਾਲਸੇ ਨੂੰ ਫਤਿਹ ਮਿਲੇ ਤੇ ਖਾਲਸੇ ਦੀ ਫਤਿਹ ਵਾਹਿਗੁਰੂ ਦੀ ਹੋਵੇ, ਹਕੀਕਤ ਏਵੇ ਸਮਸਤ ਸੰਸਾਰ ਤੇ ਇੱਕ ਦਿਨ ਖਾਲਸੇ ਦੀ ਫਤਿਹ ਹੋਵੇਗੀ। ਵਿਵੇਕਾਨੰਦ ਅਮਰੀਕਾ ਤੋਂ ਗਏ, ਮੈਨੂੰ ਉਹਨਾਂ ਦੇ ਲੈਕਚਰ ਪੜ੍ਹਨ ਦਾ ਕੁਝ ਸਮਾਂ ਮਿਲਿਆ। ਸ਼ਿਕਾਗੋ ਤੋਂ ਗਏ ਜਦੋਂ ਧਰਮ ਸੰਮੇਲਨ ਚ, ਉਹਨੇ ਉੱਤਰ ਕੇ ਇੰਡੀਆ ਪਹਿਲੀ ਗੱਲ ਕਹੀ ਸੀ। ਉਹ ਕਹਿੰਦਾ ਜਿਹੜਾ ਰੱਬ ਦੀ ਮੂਰਤ ਅਗਾਂਹ ਨਿਕਲੇਗਾ, ਸ਼ਬਦ ਉਹਦੇ ਸਨ, ਉਹਨੇ ਨਿਕਲੇ ਵਰਤਿਆ ਉਹਦੇ ਸ਼ਬਦ ਸਨ ਉੱਤਰਦਿਆਂ ਸਾਰ, ਕਿ ਜਿਹੜਾ ਇਸ ਧਰਤੀ ਤੇ ਹਲੇਮੀ ਰਾਜ ਕਾਇਮ ਕਰੇਗਾ, ਜਿਹੜਾ ਇਸ ਧਰਤੀ ਤੇ ਬੇਗਮਪੁਰਾ ਸ਼ਹਿਰ ਬਣਾਏਗਾ, ਜਿਹੜਾ ਇਸ ਧਰਤੀ ਤੇ ਇਹ ਆਬਾਦਾਨ ਸਦਾ ਮਸ਼ਹੂਰ ਦੀ ਗੱਲ ਕਰੇਗਾ, ਜਦੋਂ ਬੋਲੇਗਾ ਉਹਦੀ ਜ਼ਬਾਨ ਤੋਂ ਸ਼ਬਦ ਨਿਕਲਣਗੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੈਰਾਨ ਹੋਇਆ ਉਹਦੀ ਗੱਲ ਨੂੰ ਪੜ੍ਹ ਕੇ। ਅੱਗੇ ਫਿਰ ਜਦੋਂ ਫਤਿਹ ਬੁਲਾਉਂਦੇ ਹਾਂ, ਫਿਰ ਅੱਗੇ ਅਸੀਂ ਜਕਾਰਾ ਗਜਾਨੇ ਹਾਂ, ਫਤਿਹ ਬੁਲਾਉਂਦੇ ਹਾਂ ਜਕਾਰਾ ਗਜਾਨੇ ਹਾਂ। ਕਈ ਵਾਰੀ ਫਤਿਹ ਨੂੰ ਨਾਰਾ ਸ਼ਬਦ ਵੀ ਵਰਤਿਆ ਜਾਂਦਾ, ਅਸੀਂ ਫਿਰ ਜਕਾਰਾ ਗਜਾਨੇ ਹਾਂ। ਕੀ ਉੱਚੀ ਸਾਰੀ ਆਵਾਜ਼ ਵਿੱਚ ਸਿੰਘ ਕਹਿੰਦਾ ਕਿ ਬੋਲੇ ਸੋ ਨਿਹਾਲ। ਪਹਿਲਾਂ ਲਿਖਤਾਂ ਵਿੱਚ ਮੈਂ ਪੜ੍ਹਿਆ, ਇਹ ਨਹੀਂ ਮੈਂ ਠੋਸਣਾ ਕਿਸੇ ਤੇ। ਕਹਿੰਦੇ ਨੇ ਪਹਿਲਾਂ ਸ਼ਬਦ ਸੀ ਜੋ ਬੋਲੇ, ਕਿਉਂਕਿ ਸੋ ਜਿਹੜਾ ਸ਼ਬਦ ਹੈ ਨਾ ਉਹਦਾ ਤੁਕਾਂਤ ਤਾਂ ਬਣਨਾ ਜੋ ਬੋਲੇ, ਪਰ ਇਹ ਨਾ ਸਮਝੋ ਵੀ ਥਾਪਣਾ ਨਹੀਂ। ਹੁਣ ਸਾਡੀ ਮਰਿਆਦਾ ਜੋ ਹੋਏ, ਅਸੀਂ ਮਰਿਆਦਾ ਦੇ ਦਾਇਰੇ ਨੂੰ ਨਹੀਂ ਉਲੰਘਣਾ। ਕਹਿਣ ਲੱਗੇ ਬੋਲੇ ਸੋ ਨਿਹਾਲ। ਹੁਣ ਇਹਨੂੰ ਨਾ ਸੌ ਕਹਿਣਾ ਤੇ ਨਾ ਇਹ ਸ਼ਬਦ ਨੂੰ ਹੋਰ ਵਰਤਣਾ, ਬੋਲੇ ਬੋਲੇ ਸੋ, ਸੋ ਦਾ ਅਰਥ ਹੈ ਉਹ ਕੀ। ਕਹਿਣ ਲੱਗੇ ਨਿਹਾਲ ਹੋਵੇਗਾ ਜਿਹੜਾ ਬੋਲੇਗਾ, ਬੋਲੇ ਸੋ ਨਿਹਾਲ। ਤੇ ਇਹ ਸਾਡੇ ਗੁਰੂ ਕੇ ਸਿੱਖਾਂ ਨੂੰ ਸਤਿਗੁਰੂ ਨੇ ਜਕਾਰਾ ਦਿੱਤਾ। ਇਹ ਦੋ ਵੇਲਿਆਂ ਤੇ ਜਕਾਰਾ ਗਜਾਇਆ ਜਾਂਦਾ ਸੀ, ਜਾਂ ਤਾਂ ਜੰਗਾਂ ਜੁੱਧਾਂ ਦੇ ਵੇਲੇ ਤੇ ਜਾਂ ਫਿਰ ਕਦੀ ਆਪਾਂ ਜਦੋਂ ਹੁਣ ਅਰਦਾਸ ਕਰਨੇ ਆ ਉਦੋਂ ਬਾਅਦ ਗਜਾਇਆ ਜਾਂਦਾ ਹੈ। ਕਹਿਣ ਲੱਗੇ ਬੋਲੇ ਸੋ ਨਿਹਾਲ, ਜਿਹੜਾ ਬੋਲੇਗਾ ਉਹ ਨਿਹਾਲ ਹੋਏਗਾ। ਕੀ ਬੋਲੇਗਾ? ਅੱਗੇ ਤਾਂ ਸ਼ਬਦ ਨੇ ਸੱਤ, ਸੱਤ ਨਹੀਂ। ਹੁਣ ਅਸੀਂ ਅੱਧੀ ਅੱਧੀ ਸ਼ਬਦਾਵਲੀ ਵਰਤਨੇ ਆ। ਮੈਂ ਇੱਕ ਬੇਨਤੀ ਕਰਾਂ, ਜੇ ਬਾਕੀ ਕਥਾ ਨੂੰ ਤੁਸੀਂ ਨਹੀਂ ਕੀਤਾ ਨਾ, ਤੇ ਅੱਜ ਤੋਂ ਬਾਅਦ ਆਪਣੇ ਘਰਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲਾਉਣੀ ਸ਼ੁਰੂ ਕਰੋ। ਸਤਿ ਸ੍ਰੀ ਅਕਾਲ ਸਾਡੇ ਜੈਕਾਰੇ ਦੀ ਅੱਧੀ ਤੁਕ ਹੈ। ਹੁਣ ਉੱਥੇ ਪੜ੍ਹਨੇ ਆ ਬੋਲੇ ਸੋ ਨਿਹਾਲ, ਜਿਹੜਾ ਬੋਲੇਗਾ ਉਹ ਨਿਹਾਲ ਹੋਵੇਗਾ। ਕੀ ਬੋਲੇਗਾ? ਸੱਤ। ਸੱਤ ਦਰ ਤੇ ਜਿਹੜਾ ਸਭ ਤੋਂ ਉੱਚਾ ਰਹਿਣ ਵਾਲਾ, ਜਿਹਨੇ ਕਦੀ ਵੀ ਝੂਠ ਨਹੀਂ ਹੋਣਾ। ਉਹ ਸਿੱਖਾਂ, ਤੇਰੀ ਬਾਣੀ ਜਪ ਤੋਂ ਸ਼ੁਰੂ ਹੁੰਦੀ ਏ, ਤੇਰੀ ਅਰਦਾਸ ਵੀ ਸੱਤ ਤੇ ਮੁੱਕਦੀ ਏ, ਤੇ ਸੱਚ ਜਾਣੀ ਤੇਰੀ ਬਾਣੀ ਸੱਤ ਤੋਂ ਸ਼ੁਰੂ ਹੁੰਦੀ। ਆਦ ਸੱਚ ਇਹ ਬੋਲੇ, ਜਿਹਨੂੰ ਬਾਬੇ ਨੇ ਕਿਹਾ ਜਪ, ਜਪਣ ਦਾ ਅਰਥ ਵੀ ਬੋਲਣਾ ਹੈ ਨਾ। ਕਹਿਣ ਲੱਗੇ ਬੋਲੇ ਸੋ ਨਿਹਾਲ, ਕੀ ਬੋਲੇ? ਜਿਹੜਾ ਇਹ ਬੋਲੇ ਜਪ ਆਦ ਸੱਚ ਜੁਗਾਦ ਸੱਚ ਹੈ ਹੀ ਸੱਚ, ਨਾਨਕ ਹੋਸੀ ਪੀ ਸੱਚ ਵਕਤੀ ਸੱਚ ਨਹੀਂ। ਬੋਲੇ ਸੋ ਨਿਹਾਲ, ਉਹ ਨਿਹਾਲ ਹੋ ਗਿਆ। ਕੀ ਬੋਲਿਆ? ਸਤਿ ਸ੍ਰੀ, ਸ੍ਰੀ ਦਰ ਤੇ ਜਿਹੜਾ ਸਭ ਦਾ ਸ਼੍ਰੋਮਣੀ ਹੈ ਸਤ ਸ੍ਰੀ ਅਕਾਲ, ਇਹਦਾ ਅਰਥ ਜਿਹਦੇ ਉੱਤੇ ਸਮੇਂ ਦਾ ਕਦੀ ਪ੍ਰਭਾਵ ਨਹੀਂ ਪੈਣਾ, ਜਿਹੜਾ ਕਾਲ ਤੋਂ ਰਹਿਤ ਹੈ, ਸਮੇਂ ਦਾ ਪ੍ਰਭਾਵ ਨਹੀਂ, ਮੌਤ ਦਾ ਪ੍ਰਭਾਵ ਨਹੀਂ, ਉਹਨੂੰ ਅਖੀਰ ਤੇ ਅਸੀਂ ਬੋਲ ਕੇ ਜਾਂਦੇ ਹਾਂ। ਨਿਹੰਗ ਸਿੰਘ ਤਾਂ ਕਹਿੰਦੇ ਹੁੰਦੇ ਸਨ ਕਿ ਜਕਾਰਾ ਗਜਾਵੇ ਨਿਹਾਲ ਹੋ ਜਾਵੇ, ਕਲਗੀ ਧਰ ਦੇ ਮਨ ਨੂੰ ਭਾਵੇ। ਮੈਂ ਕਹਿੰਦਾ ਗੱਲਾਂ ਚੰਗੀਆਂ ਉਹਨਾਂ ਚੋੜੀਆਂ ਸਨ ਆਪਣੇ, ਉਹਨਾਂ ਦੇ ਬੋਲੇ ਨੇ। ਹਜ਼ੂਰ ਕਿਰਪਾਲੂ ਦੇ ਚਰਨਾਂ ਵਿੱਚ ਕਹਿੰਦੇ ਹਾਂ ਕਿ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਜਿਹੜਾ ਅਕਾਲ ਬੋਲੇਗਾ ਉਹ ਨਿਹਾਲ ਹੋਵੇਗਾ, ਜਿਹੜਾ ਸਤ ਨੂੰ ਜਪੇਗਾ ਉਹ ਨਿਹਾਲ 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 ਹੋਵੇਗਾ, ਜਿਹੜਾ ਸੱਚ ਨੂੰ ਬੋਲੇਗਾ ਤੇ ਫਿਰ ਵੇਲੇ ਦਾ ਸੱਚ ਵੀ ਬੋਲੇਗਾ। ਧਿਆਨ ਦਿਆ ਜੇ, ਜਿਹੜਾ ਜਕਾਰਾ ਵਜਾਏਗਾ ਚੇਤੇ ਰੱਖੋ ਉਹ ਵੇਲੇ ਦਾ ਸੱਚ ਬੋਲੇਗਾ, ਕਵੇਲੇ ਦਾ ਸੱਚ ਨਹੀਂ। ਇਹ ਸੀ ਅਰਦਾਸ ਦੀ ਸ਼ਬਦਾਵਲੀ ਹੈ ਜਿਹਨੂੰ ਰੋਚ ਵਾਚਨੇ ਆ। ਮੈਂ ਇੱਕ ਦੋ ਬੇਨਤੀਆਂ ਆਪ ਜੀ ਦੇ ਚਰਨਾਂ ਵਿੱਚ ਕਰਨੀਆਂ ਨੇ। ਇੱਕ ਤਾਂ ਇਹ ਧੰਨ ਗੁਰੂ ਗ੍ਰੰਥ ਸਾਹਿਬ ਨੇ ਮਿਹਰ ਕੀਤੀ, ਆਪ ਹਜ਼ੂਰ ਨੇ ਸੇਵਾ ਲਈ ਹੈ, ਇਹ ਨਹੀਂ ਕਿ ਇਸ ਹਉਮੈ ਨੂੰ ਪੱਠੇ ਪਾਉਣ ਲਈ ਨਿਮਰਤਾ ਦੇ ਸ਼ਬਦ ਵਰਤਨੇ ਹੋਣ। ਹਕੀਕਤ ਏਵੇ, ਕਈ ਵਾਰੀ ਕੁਝ ਹੋਰ ਸੋਚਦਾ ਸਾਂ ਤੇ ਸਟੇਜ ਤੇ ਆ ਕੇ ਕੁਝ ਹੋਰ ਬੋਲਦਾ ਸਾਂ। ਉਸ ਵੇਲੇ ਕਹਿੰਦਾ ਸੀ ਮਨ ਨਹੀਂ ਤੂੰ ਨਹੀਂ, ਇਹ ਦਾਤਾ ਮਿਹਰ ਕਰਕੇ ਸੇਵਾ ਪੈ ਲੈਂਦੇ ਨੇ, ਉਸ ਕਿਰਪਾਲੂ ਨੇ ਕੀਤੀ ਇਹ ਮਿਹਰ। ਹੁਣ ਇੱਕ ਅਰਦਾਸ ਆਪਾਂ ਸਾਰਿਆਂ ਨੇ ਸ਼ੁਕਰਾਨੇ ਦੀ ਕਰਨੀ, ਭਾਵੇਂ ਤਵੇਰ ਤੁਹਾਨੂੰ ਸਵੇਰੇ ਆਪ ਸੰਗਤ ਨੂੰ ਛੁੱਟੀ, ਸ਼ੁਕਰਾਨਾ ਇਹ ਕਰਨਾ ਦਾਤਾ 3 ਸਾਲ ਹੋ ਗਏ ਨੇ ਤੇਰੀ ਅਰਦਾਸ ਦੀ ਕਥਾ ਕਰਦਿਆਂ, ਕਿਤੇ ਮਿਹਰ ਕਰ ਦਈ ਜਿਨ੍ਹਾਂ ਸ਼ਹੀਦਾਂ ਮਰੀਦਾਂ ਨੂੰ ਜਪੀਆਂ ਤਪੀਆਂ ਨੂੰ ਚੇਤੇ ਕੀਤਾ ਨਾ, ਉਹਨਾਂ ਵਰਗਾ ਜੀਵਨ ਦੇ ਦੇ, ਬਸ ਉਹਨਾਂ ਵਰਗੀ ਜ਼ਿੰਦਗੀ ਦੇ ਦੀ। ਜ਼ਿਆਦੀ ਜ਼ਿੰਦਗੀ ਜੀਣ ਦਾ ਚਾਅ ਨਹੀਂ, 4 ਦਿਨ ਦੇ ਦੀ, ਪਰ ਉਹਨਾਂ ਜਪੀਆਂ ਤਪੀਆਂ ਹੱਠੀਆਂ ਤੇ ਸਿਧਕਮਾਨਾਂ ਵਾਲਿਆਂ ਦੇ। ਅਖੀਰ ਤੇ ਭਾਈ ਗੁਰਦਾਸ ਦੇ ਬਚਨਾਂ ਮੁਤਾਬਕ ਆਪਣੇ ਕਰਮ ਇੰਨੇ ਨਹੀਂ, ਸੰਗਤ ਆਸੀਸ ਦੇਵੇ ਤੇ ਰਹਿਮਤਾਂ ਹੁੰਦੀਆਂ ਨੇ, ਸੰਗਤ ਕਿਰਪਾ ਕਰੇ। ਸਵੇਰੇ ਵੀ ਇੱਕ ਅਰਜ਼ ਕੀਤੀ ਸੀ ਕਿ ਦਾਤਾ ਆਪਣੀ ਕਰਨੀ ਕਰ, ਨਰਕ ਹੂੰ ਨਾ ਪਾਵੂੰ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ ਹੂੰ। ਆਪਣੀ ਕਰਤੂਤ ਵੱਲ ਤੱਕਾਂ ਤੇ ਹਕੀਕਤ ਹੈ, ਕਿਉਂਕਿ ਮੇਰੇ ਤੁਸੀਂ ਬੋਲਾਂ ਨੂੰ ਸੁਣਦੇ ਹੋ, ਮੇਰੇ ਮਨ ਨੂੰ ਨਹੀਂ ਤੁਸੀਂ ਦੇਖਿਆ। ਮੈਨੂੰ ਪਤਾ ਮੇਰਾ ਮਨ ਕਿੰਨਾ ਕੁ ਮਲੀਨ ਹੈ, ਹੇ ਦਾਤਾ ਆਪਣੀ ਕਰਤੂਤ ਵੱਲ ਤੱਕੀਏ ਤੇ ਸ਼ਾਇਦ ਨਰਕ ਵੀ ਸਾਨੂੰ ਥਾਂ ਨਾ ਦੇਣ, ਪਰ ਅੱਜ ਇੱਕ ਅਰਦਾਸ ਕਰੋ ਦਾਤਾ ਸਿੱਖੀ ਕਮਾਨ ਦੀ ਜਾਤ ਦੇ ਦੇ, ਉਹ ਸਿੱਖੀ ਜਿਹੜੀ ਤੁਸੀਂ ਸਿਖਾ ਕੇ ਗਏ ਸੀ, ਉਹ ਸਿੱਖੀ ਨਹੀਂ ਜਿਹੜਾ ਆਪਣੇ ਕੋਲੋਂ ਸ਼ਬਦ ਵਰਤਾ ਕੇ ਸਿੱਖੀ ਦੀ ਵਿਆਖਿਆ ਹੋਰ ਕਰੀ ਜਾਏ, ਨਹੀਂ ਉਹ ਸਿੱਖੀ ਦੇ ਜਿਹੜੀ ਤੁਸੀਂ ਸਿਖਾਈ। ਤੇ ਅਖੀਰ ਤੇ ਅਰਦਾਸ ਕਰੀਏ ਮੇਰੇ ਦਾਤਾ ਜੀ ਕਿ ਆਪਣੀ ਕਰਨੀ ਕਰ, ਨਰਕ ਹੂੰ ਨਾ ਪਾਵੂੰ ਠੌਰ, ਤੁਮਰੋ ਬਿਰਧ ਕਰ ਆਸਰੋ ਸੰਭਾਰ ਹੂੰ। ਇਹ ਜਿਹੜੀ ਸੇਵਾ ਤੁਸੀਂ ਲਈ ਹੈ ਦਾਤਾ ਜੀ, ਤੁਦ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਆਪਾਂ ਹੁਣ ਆਨੰਦ ਸਾਹਿਬ ਦਾ ਪਾਠ ਕਰਾਂਗੇ, ਹਾਂਜੀ ਆਨੰਦ ਸਾਹਿਬ, ਉਸ ਤੋਂ ਬਾਅਦ ਅਰਦਾਸ ਕੀਤੀ ਜਾਏਗੀ। ਆਪ ਸਾਰਿਆਂ ਨੇ ਭਾਵੇਂ ਸਮਾਂ ਕਾਫੀ ਹੋ ਗਿਆ, ਅਰਦਾਸ ਵੀ ਜ਼ਰੂਰ ਸ਼ਾਮਿਲ ਹੋਇਆ ਜੇ, ਇੱਛਾ ਸੀ ਮਨਾ ਅੱਜ ਆਪ ਸਾਹਿਬ ਦੇ ਚਰਨਾਂ ਵਿੱਚ ਪੁਕਾਰ ਕਰੀਏ, ਪਤਾ ਨਹੀਂ ਪਿਆਰੇ ਨੂੰ ਭਾ ਜਾਈਏ। ਇਹਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ। ਰਾਮ ਕਲੀ ਮਹਿਲਾ ਤੀਜਾ, ਆਨੰਦ ਏਕੋ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਦਰਸ਼ਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਾਖੂ ਜਾਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੈ ਸ਼ਬਦ ਤਿਤਕਾਰ ਸੁਭਾਗੈ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਕਰਤ ਮਹਾਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਕੀ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੂੰ ਠਾਕੁਰ ਤੂੰ
ਵਾਹਿਗੁਰੂ 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 ਜਿੱਥੇ ਆਵੇ ਜਿੱਥੇ ਆਵਣ ਦਾ ਸਦਕਾ ਸਰਬ ਸੁੱਖ ਹੋਣਾ ਹੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਗਿਆ ਹੈ, ਦੇਖ ਦੇ ਪਤੇ ਬਿਰਦ ਕੀ ਬੈਠ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਬੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਲਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਡੂੰਘੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਖਾ ਆਪ ਅਕਾਲ ਪੁਰਖ ਬਣ ਖੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਕ ਦਾ ਕਾਰ ਦਿਓ। ਸ੍ਰੀ ਗੁਰਦਾਨਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਰਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਫੇਰ ਨਿਮਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਂ ਨੇ ਓਟਿਆਂ ਦੀ ਕੋਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਰਾਤਰੀ ਦੇ ਦੀਵਾਨ ਦੀ ਅਰਦਾਸ ਹੈ। ਸਤਿਗੁਰੂ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਆਪ ਜੀ ਦੇ ਹਜ਼ੂਰ ਇਲਾਹੀ ਗੁਰਬਾਣੀ ਦੇ ਕੀਰਤਨ ਗੁਰੂਤ ਵਿਚਾਰਾਂ ਹੋਈਆਂ ਨੇ, ਛੇ ਪੌੜੀਆਂ ਅਨੰਦ ਸਾਹਿਬ ਜੀ ਦਾ ਜਾਪ ਕੀਤਾ ਗਿਆ ਹੈ। ਹੇ ਕਿਰਪਾਲੂ ਸਤਿਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੇਰਾ ਦੇ ਖਜ਼ਾਨੀ ਗੁਰੂ ਕਲਗੀ ਧਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਹਾਜ਼ਰਾ ਹਜ਼ੂਰ ਦਾਨਾ ਕਪੂਰ ਧੰਨ 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 ਗੁਰੂ ਦਾ ਗਿਰਦਾ ਸਰੂਪ ਪ੍ਰਤੱਖ ਦੇ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਜੀ ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ ਮੇਰੇ ਦਾਦਾ ਜੀ, ਕੁਝ ਅਰਸਾ ਪਹਿਲਾਂ ਆਪ ਜੀ ਨੇ ਸੂਰ ਬਖਸ਼ ਕੇ ਇਸ ਅਸਥਾਨ ਤੇ ਆਪ ਜੀ ਦੇ ਹਜ਼ੂਰ ਵਿੱਚ ਕੀਤੀ ਜਾਂਦੀ ਅਰਦਾਸ ਦੀ ਵਿਚਾਰ ਦਾ ਆਰੰਭ ਕਰਨ। ਦਾਦਾ ਆਪ ਜੀ ਨੇ ਅਪਾਰ ਬਖਸ਼ਿਸ਼ਾਂ ਨਿਰੰਤਰ ਕੀਤੀਆਂ। ਗੁਰਦੁਆਰਾ ਫਰੀ ਮੌਤ ਵਿਖੇ ਸਮੂਹ ਸੰਗਤ ਨੇ ਆਪ ਜੀ ਦੀ ਕਿਰਪਾ ਸਹਿਯੋਗ ਨਾਲ ਇਹ ਅਰਦਾਸ ਪ੍ਰਾਰੰਭ ਕਰਾਈ। ਅੱਜ ਇਸੇ ਸਥਾਨ ਤੇ ਸਤਿਗੁਰੂ ਆਪ ਜੀ ਦੀ ਕਿਰਪਾ ਦੇ ਨਾਲ ਸੰਪੂਰਨਤਾ ਦੀ ਅਰਦਾਸ। ਹੇ ਮੇਰੇ ਦਾਤਾ ਕਿਰਪਾ ਕਰੋ ਜੋ ਕਮਲੀ ਵਿੱਚ ਹੋਤੀ ਮੇਰੇ ਸਤਿਗੁਰਾ ਸਾਥ ਤੁਮਹਾਰ ਜਾਨੋ ਵਾਪੇ ਹਮ ਰੁਤੇ ਕਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀ ਹਮ ਸਾਥੀ। ਹੇ ਕਿਰਪਾ ਨਿਧਾਨ ਸਤਿਗੁਰੂ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਹੁਣ ਮਮਤਾ ਹਰਾ ਦਰਾ ਕਰ ਕਿਰਪਾ ਦਕਸ਼ ਅਵਗਣ ਸਭੇ ਜਿੱਦਾਂ ਸਮੁੰਦ ਸਾਗਰ ਨੀਲ ਭਰਿਆ ਇੱਥੇ ਆਪਣਾ ਮਾਰੇ ਦਇਆ ਕਰੋ ਦਇਆ ਕਰੋ ਦਾਤਾ ਦਇਆ ਕਰੋ ਕਿਛ ਮੇਰ ਉਪਾਲੋ ਦੁੱਖ ਦੇ ਪੱਥਰ ਦਾ। ਆਪ ਜੀ ਨੇ ਆਪਾਰ ਬਖਸ਼ਿਸ਼ ਕੀਤੀ ਹਜ਼ੂਰ ਦੀ ਕਿਰਪਾ ਦਾ ਸਦਕਾ ਸਤਿਗੁਰੂ ਆਪ ਜੀ ਦੀ ਦਿੱਤੀ ਹੋਈ ਸੂਝ ਅਨੁਸਾਰ ਇਸ ਅਰਦਾਸ ਦੀ ਕਥਾ ਦੀ ਅੱਜ ਸੰਪੂਰਨਤਾ ਦੀ ਅਰਦਾਸ ਹੈ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਆਪ ਨੇ ਮੇਲ ਕਰਕੇ ਵਿੱਚ ਵਰਤ ਕੇ ਸਤਿਗੁਰੂ ਰਹਿਤਾ ਕੀਤੀ। ਕਿਰਪਾ ਨਿਧਾਨ ਸਤਿਗੁਰੂ ਜੀ ਆਪ ਜੀ ਦੇ ਚਰਨ ਸ਼ਰਨ ਵਿੱਚ ਜੋ ਵੀ ਮਾਈ ਭਾਈ ਤਿੰਨ ਕੁੱਲ ਭੇਡਾਂ ਲੈ ਕੇ ਹਾਜ਼ਰ ਹੋਏ ਨੇ ਸਭ ਦੀਆਂ ਭੇਡਾਵਾਂ ਆਪਣੇ ਦਰ ਤੇ ਪ੍ਰਵਾਨ ਕਰਨ। ਮਾਲਕ ਜੀ ਜਿਸ ਮਨੋਰਥ ਲਈ ਤੁਰਖ ਕੇ ਮਨੁੱਖਾ ਦੇਵੀ ਬਖਸ਼ੀ ਦੇ ਇਸ ਨੂੰ ਸਿਮਰਨ ਤੇ ਸੇਵਾ ਵਿੱਚ ਲਾ ਕੇ ਸਭਨਿਆਂ ਕਰਨ ਦਾ ਬਖਸ਼ ਬਚਾ ਲਵੋ ਸਾਨੂੰ ਮਾਇਆ ਦੇ ਤੱਤੇ ਝੋਲਿਆਂ ਤੋਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿੰਦਿਆ ਚੁਗਲੀ ਦੀ ਅੱਗ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਕੀਰਤ ਦੀ ਦਾਤ ਬਖਸ਼ ਹਜ਼ੂਰ ਦੇ ਚਰਨਾਂ ਜੋ ਵੀ ਮਾਈ ਭਾਈ ਆਏ ਸਭ ਦੀਆਂ ਭਾਵਨਾਵਾਂ ਨੂੰ ਗੁਰਮਤ ਅਨੁਸਾਰ ਭਾਵਨਾ। ਹੇ ਮੇਰੇ ਸਤਿਗੁਰੂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਆਪ ਜੀ ਦੇ ਹਜ਼ੂਰ ਹਾਜ਼ਰ ਹੈ ਆਪ ਜੀ ਦੇ ਦਰ ਤੇ ਪ੍ਰਵਾਨ ਹੋ ਕਰੋ ਕਿਰਪਾਲਤਾ ਇਸ ਵਕਤ ਆਪਣੀ ਮਿੱਠੀ ਪਿਆਰੀ ਅਸੀਸ ਹੁਕਮ ਦੀ ਦਾਤ ਬਖਸ਼ ਕੇ ਖਰੀਦ ਨਿਵਾਸੀ ਕਰੋ। ਸਤਿਗੁਰੂ उस अमृत बचन दे जीवन प्रमाण की दात बख्श मेरे करो अखर वादा घाटा भूल चुक माफ करना सरबत दे काल निराश करने से प्यारे मेल जिन्ना मिलिया तेरा नाम चित आवे नानक नाम चढ़ती कला तेरे भाने सरबादा वाहेगुरु जी का खालसा वाहेगुरु जी की फतेह दोहरा आख्या परिया